ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਿਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹਿਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਤਸਲ, ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ ਸਤਿਗੁਰੂ, ਕਰਨ ਕਾਰਨ ਸਮਰੱਥ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਜੀ। ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਕੀਤੀਆਂ ਹਨ ਇਸ ਪਾਵਨ ਪਵਿੱਤਰ ਅਸਥਾਨ ਦੀ ਯਾਤਰਾ ਕਰਨ ਵਾਸਤੇ। ਗੁਰਸਿੱਖ ਹਮੇਸ਼ਾ ਮਨ ਵਿੱਚ ਲੋਚਦਾ ਹੈ, ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹੇ ਆ, ਵੱਧੋ ਪੁਰਖ ਵਧਾਤੇ ਤਾਂ ਤੋਂ ਸੋਹੇ ਆ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਰਹਿਮਤ ਕੀਤੀ, ਕਿਰਪਾ ਕੀਤੀ, ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਥਵਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਦੂਰ ਦਰੇਡਿਆਂ ਤੋਂ ਪੁੱਜੀਆਂ ਹਨ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸੋ ਕਥਾ ਦਾ ਸਮਾਂ ਹੈ, ਕੇਵਲ ਇੱਥੇ ਹੀ ਨਹੀਂ ਦੂਰ ਦਰੇਡੇ ਤੱਕ ਅਥਵਾ ਦੇਸ਼ ਔਰ ਵਿਦੇਸ਼ਾਂ ਵਿੱਚ ਵੀ ਗੁਰੂ ਕੀਆਂ ਸਿੱਖ ਸੰਗਤਾਂ ਨਿਯਮ ਦੇ ਨਾਲ ਗੁਰੂ ਕੀ ਕਥਾ ਸੁਣ ਕੇ ਲਾਭ ਪ੍ਰਾਪਤ ਕਰਦੀਆਂ ਹਨ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸੈਲ। ਸਤਿਗੁਰੂ ਜੀ ਦੀ ਐਸੀ ਅਗਾਧ ਬੋਧ ਕਥਾ ਹੈ ਜਿਹਦੇ ਸੁਣ ਮਾਤਰ ਦੇ ਨਾਲ ਹੀ ਬੇਅੰਤ ਲਾਭ ਹੁੰਦਾ ਹੈ, ਅਤੇ ਜੇ ਉਸਨੂੰ ਮੰਨ ਲਈਏ, ਉਸਨੂੰ ਹਿਰਦੇ 'ਚ ਧਾਰਨ ਕਰ ਲਈਏ, ਗੁਰੂ ਕੇ ਉਪਦੇਸ਼ ਨੂੰ ਦ੍ਰਿੜ ਕਰ ਲਈਏ, ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਅਤੇ ਫਿਰ ਤਾਂ ਇਸ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਇਸ ਵਾਸਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਕਥਾ ਦਾ ਸਮਾਂ ਸੁਭਾਗ ਮਿਲਿਆ ਹੈ। ਅੱਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਆਪ ਪਰਮੇਸ਼ੁਰ ਸਰੂਪ ਦੁਨੀਆਂ ਵਿੱਚ ਆਏ, ਉਹਨਾਂ ਦਾ ਅੱਜ ਜੋਤੀ ਜੋਤ ਸਰੂਪ ਸਮਾਉਣ ਦਾ ਪੁਰਬ ਹੈ, ਉਹ ਵੀ ਵਿਚਾਰਾਂ ਬਾਅਦ ਵਿੱਚ ਕਰਾਂਗੇ। ਸੋ ਸਮੇਂ ਦੇ ਮੁਤਾਬਕ ਸੰਖੇਪ ਵਿੱਚ ਬੇਨਤੀਆਂ ਦੱਸ ਕਰੇਗਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਿੱਡੇ ਵੱਡੇ ਪਰਉਪਕਾਰ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਮਹਾਰਾਜ, ਹੋ ਸਕਦਾ ਆਕਾਸ਼ ਵਿੱਚ ਜਿਹੜੇ ਰਾਤਾਂ ਨੂੰ ਤਾਰੇ ਚਮਕਦੇ ਨੇ, ਬੇਅੰਤ ਨੇ, ਗਿਣਤੀ ਕਰਨੀ ਔਖੀ ਹੈ, ਪਰ ਹੋ ਸਕਦਾ ਹੈ ਕੋਈ ਗਣਿਤ ਦਾ ਮਾਹਰ ਕੋਈ ਸਾਇੰਸ ਦੇ ਤਰੀਕੇ ਨਾਲ ਇਹਨਾਂ ਦੀ ਗਿਣਤੀ ਕਰ ਲਵੇ। ਪਰ ਸਤਿਗੁਰੂ ਜੀ, ਜਿਨ੍ਹਾਂ ਮਨੁੱਖਾਂ ਨੂੰ, ਜਿਨ੍ਹਾਂ ਜੀਵਾਂ ਨੂੰ, ਜਿਨ੍ਹਾਂ ਪਸ਼ੂਆਂ ਨੂੰ, ਪੰਛੀਆਂ ਨੂੰ ਤੁਸੀਂ ਤਾਰਿਆ ਹੈ, ਪਸ਼ੂ ਪ੍ਰੇਤ ਮੋਦਕੋ ਤਾਰੇ, ਪਾਹਣ ਪਾਰੋ ਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਤੂੰ ਬੇਅੰਤ ਹੈ ਮਹਾਰਾਜ, ਤੂੰ ਬੇਅੰਤ ਜੀਵਾਂ ਦੀ ਕਲਿਆਣ ਕੀਤੀ ਜਿਨ੍ਹਾਂ ਨੂੰ ਨਹੀਂ ਗਿਣਿਆ ਜਾ ਸਕਦਾ। ਸੋ ਇਹ ਬੇਨਤੀਆਂ ਕਰਾਂਗੇ ਬਾਅਦ ਵਿੱਚ। ਤੋ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਅੱਜ ਜੋ ਆਪਣੇ 'ਤੇ ਬਖਸ਼ਿਸ਼ਾਂ ਹੋਈਆਂ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਜੋ ਉਪਦੇਸ਼ ਦੇਣਾ ਕੀਤਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ ਹੈ, ਜੋ ਉਪਦੇਸ਼ ਬਖਸ਼ਿਸ਼ ਹੋਇਆ, ਜੋ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਆਪਾਂ ਸਰਵਣ ਕਰਨੀ ਹੈ। ਖਾਲਸਾ ਜੀ, ਜਦੋਂ ਜਿੰਨਾ ਵੀ ਅਸੀਂ ਆਪਣੇ ਮਨ ਨੂੰ, ਬਿਰਤੀਆਂ ਨੂੰ ਟਿਕਾਉਣ ਦਾ ਯਤਨ ਕਰਾਂਗੇ, ਸਤਿਗੁਰੂ ਦੀ ਬਾਣੀ ਨਾਲ, ਗੁਰੂ ਦੇ ਉਪਦੇਸ਼ ਨਾਲ, ਉਨਾ ਹੀ ਸਾਨੂੰ ਵੱਧ ਲਾਭ ਹੋਵੇਗਾ। ਕਿਉਂਕਿ ਇਹ ਮਨ ਦਾ ਸੁਭਾਅ ਹੁੰਦਾ ਹੈ, ਇੱਥੇ ਸਤਸੰਗਤ ਵਿੱਚ ਸਰੀਰ ਕਰਕੇ ਬੈਠੇ ਹਾਂ, ਪਰ ਮਨ ਕਰਕੇ ਕਈ ਵਾਰ ਇੱਥੇ ਅਸਥਿਰ ਨਹੀਂ ਰਹਿ ਸਕਦੇ, ਬੈਠਿਆਂ ਬੈਠਿਆਂ ਬੜਾ ਦੂਰ ਦੌੜ ਜਾਂਦਾ ਹੈ। ਚੱਲ ਰਹੀ ਕਥਾ, ਗੁਰੂ ਕੀ ਮਹਿਮਾ, ਸ਼ਬਦ ਦੀਆਂ ਵਿਚਾਰਾਂ, ਇਹ ਸੁਣਦਾ ਹੀ ਨਹੀਂ, ਇੱਥੋਂ ਦੂਰ ਦੌੜ ਜਾਂਦਾ। ਪਰ ਜੇ ਯਤਨ ਕਰੀਏ, ਕੋਸ਼ਿਸ਼ ਕਰੀਏ ਕਿ ਸੰਗਤ ਦਾ ਗੁਣ ਬਹੁਤ ਵੱਡਾ ਹੈ, ਸੰਗਤ ਵਿੱਚ ਸਜੇ ਹਾਂ, ਸਤਿਗੁਰੂ ਰਹਿਮਤ ਕਰ ਸਕਦੇ ਹਨ। ਸੋ ਇਸ ਵਾਸਤੇ ਭਾਈ, ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਤਾਂ ਸਤਿਗੁਰੂ ਰਹਿਮਤ ਕਰਕੇ ਸਾਡੇ ਮਨ ਦੀ ਇਕਾਗਰਤਾ ਵੀ ਬਖਸ਼ ਦੇਵੇਗਾ। ਸੋ ਆਪਾਂ ਯਤਨ ਕਰਨਾ ਸਤਿਗੁਰੂ ਦੇ ਮਨ ਕਰਕੇ ਵੀ, ਜਿੱਥੇ ਸਰੀਰ ਕਰਕੇ ਹਾਜ਼ਰੀਆਂ ਲੱਗ ਰਹੀਆਂ ਨੇ, ਇਹ ਵੀ ਬੜੀ ਵੱਡੀ ਗੱਲ ਹੈ, ਇਹ ਕੋਈ ਛੋਟੀ ਗੱਲ ਨਹੀਂ। ਇਹ ਅਸੀਂ ਆਪਣੀ ਉਗਤੀ ਜੁਗਤੀ ਨਾਲ, ਆਪਣੇ ਧਨ ਦੌਲਤ ਨਾਲ, ਆਪਣੀ ਸਿਆਣਪ ਨਾਲ ਇਹੋ ਜਿਹਾ ਸਾਧਨ ਨਹੀਂ ਸੀ ਜੁਟਾ ਸਕਦੇ, ਇਹ ਤਾਂ ਗੁਰੂ ਦੀ ਕਿਰਪਾ ਹੋਈ। ਸਤਿਗੁਰੂ ਨੇ ਹੁਕਮ ਕੀਤਾ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨਾਂ ਭਾਗਾਂ ਤੋਂ ਇਹ ਸਤਸੰਗਤ ਮਿਲ ਸਕਦੀ ਸੀ? ਨਹੀਂ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਤਾਂ ਆਪਾਂ ਇੱਥੇ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਨਮਸਕਾਰਾਂ ਕੀਤੀਆਂ, ਸਜੇ ਹਾਂ, ਅਤੇ ਹੁਣ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਉਪਦੇਸ਼ ਬਖਸ਼ਣ ਲੱਗੇ ਹਨ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਰਹਿਮਤਾਂ ਕਰਦੇ ਹਾਂ, ਉਹਨਾਂ ਰਹਿਮਤਾਂ ਨੂੰ ਹਿਰਦੇ ਵਿੱਚ ਵਸਾਈਏ, ਜਨਮਾਂ ਜਨਮਾਂਤਰਾਂ ਦੇ ਮਨਾਂ ਦੇ ਸੰਸੇ, ਵਹਿਮ ਭਰਮ ਭੁਲੇਖੇ ਦੂਰ ਕਰਨ ਵਾਲੀ ਗੁਰੂ ਕੀ ਬਾਣੀ ਹੈ। ਅਥਵਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਵੀ ਇਹੀ ਕਿਰਪਾ ਕੀਤੀ ਕਿ ਭਾਈ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿ ਜਾਏਗਾ, ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਰਹਿ ਜਾਏਗਾ, ਸੰਸਾ ਨਹੀਂ ਰਹਿ ਜਾਏਗਾ, ਜੇ ਅਸੀਂ ਗੁਰੂ ਕੀ ਬਾਣੀ ਨੂੰ, ਗੁਰੂ ਕੇ ਸਿਧਾਂਤ ਨੂੰ ਆਪਾਂ ਧਾਰਨ ਕਰ ਲਵਾਂਗੇ। ਅਤੇ ਜੇ ਜਨਮ ਧਾਰ ਕੇ, ਫਿਰ ਸਿੱਖਾਂ ਦੇ ਘਰੇ ਜਨਮ ਧਾਰ ਕੇ, ਗੁਰੂ ਕੇ ਸ਼ਬਦ ਤੋਂ, ਗੁਰੂ ਨੂੰ ਧਾਰਨ ਕਰਨ ਤੋਂ ਵਾਂਝੇ ਰਹਿ ਗਏ, ਤਾਂ ਇਹ ਤਾਂ ਇੱਕ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਸਾਡਾ, ਜਿਹੜਾ ਸਾਨੂੰ ਹਮੇਸ਼ਾ ਮਨ ਵਿੱਚ ਵਿਚਾਰਨਾ ਚਾਹੀਦਾ ਕਿ ਮਾਨ ਖੁਦੇ ਪਾ ਕੇ ਗੁਰਸਿੱਖਾਂ ਦੇ ਘਰਾਂ ਦਾ ਜਨਮ ਮਿਲ ਜਾਵੇ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਸਿੱਧੇ ਹੀ ਸਾਨੂੰ ਅਕਾਲ ਪੁਰਖ ਨਾਲ ਜੋੜਦੇ ਹੋਣ। ਇਹਨਾਂ ਗੱਲਾਂ ਨੂੰ ਜਾਣਦੇ ਬੁੱਝਦੇ ਰੋਜ਼ ਅਸੀਂ ਸੁਣਦੇ ਵੀ ਹੋਈਏ, ਤੇ ਫਿਰ ਵੀ ਗੁਰੂ ਧਾਰਨ ਨਾ ਕਰੀਏ, ਇਹ ਭਾਈ ਫਿਰ ਏਡਾ ਵੱਡਾ ਘਾਟੇ ਵਾਲਾ ਸੌਦਾ ਅਸੀਂ ਕਿਉਂ ਕਰੀਏ? ਨਹੀਂ, ਆਓ ਸਤਿਗੁਰੂ ਪਾਤਸ਼ਾਹ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਉਸ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਨ ਲਈ, ਸਾਰੇ ਮਨ ਬਿਰਤੀਆਂ ਚਿੱਤ ਇਕਾਗਰ ਕਰਨ ਵਾਸਤੇ ਸਾਰੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਰਹਿਮਤ ਕਰਦੇ ਹਨ, ਸੋ ਜਿਹੜਾ ਇਹ ਜੈਤਸਰੀ ਰਾਗਣੀ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮੱਧ ਦੀ ਰਾਗਣੀ ਹੈ। ਸੋ ਸਤਿਗੁਰੂ ਜੀ ਨੇ ਰਹਿਮਤ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੈਤਸਰੀ ਨੂੰ ਆਰੰਭ ਕਰਦੇ ਹਨ। ਮਹਾਰਾਜ ਨੇ ਆਪ ਰਹਿਮਤ ਕੀਤੀ, ਕਿਰਪਾ ਕੀਤੀ, ਇਸ ਸਥਾਨ 'ਤੇ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਸਜੇ ਹੋਏ ਨੇ। ਬਹੁਤ ਸਾਰੇ ਸ਼ਰਧਾਲੂ ਸਿੱਖ ਸ਼ਰਧਾਵਾਨ ਸਤਿਗੁਰੂ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਆਉਂਦੇ ਨੇ ਅਤੇ ਅੱਜ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਰਹਿਮਤ ਕਰੋ, ਕਿਰਪਾ ਕਰੋ। ਆਪ ਜੀ ਨੇ ਸਿੱਖ ਦੀ ਰਹਿਣੀ ਦੱਸੀ ਕਿ ਗੁਰਸਿੱਖ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਵਾਹਿਗੁਰੂ ਦਾ ਸਿਮਰਨ ਕਰੇ। ਫਿਰ ਇਸ ਨਾਮ ਦੀ ਮਹਿਮਾ ਵੀ ਆਪ ਜੀ ਨੇ ਬਹੁਤ ਦੱਸੀ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹ ਅਮੋਲਕ ਨਾਮ ਸਾਡੇ ਹਿਰਦੇ ਵਿੱਚ ਕਿਵੇਂ ਵਸੇ ਮਹਾਰਾਜ, ਅਸੀਂ ਇਸ ਨੂੰ ਧਾਰਨ ਕਿਵੇਂ ਕਰੀਏ? ਤਾਂ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਦੇਣ ਲਈ ਬਾਣੀ ਉਚਾਰੀ। ਇਹਦੀ ਉਥਾਨਕਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਹਮੇਸ਼ਾ ਵਾਸਤੇ ਸਾਨੂੰ ਇਹ ਸਮਝਣ ਵਾਸਤੇ ਕਿ ਨਾਮ ਕੀ ਹੈ, ਨਾਮ ਸਾਡੇ ਹਿਰਦੇ 'ਚ ਕਿਵੇਂ ਵੱਸ ਸਕਦਾ ਹੈ, ਨਾਮ ਦੀ ਮਹਿਮਾ ਕੀ ਹੈ, ਇਹਦਾ ਲਾਭ ਕੀ ਹੋਵੇਗਾ, ਇਹ ਉਪਦੇਸ਼ ਦੇਣ ਵਾਸਤੇ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਹੈ। ਸੋ ਜੈਤਸਰੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਸਤਿਗੁਰੂ ਜੀ ਆਪ ਰਹਿਮਤ ਕਰਦੇ, ਕਿਰਪਾ ਕਰਦੇ ਹਨ। ਪਹਿਲੇ ਘਰ ਸੁਰਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਇਹ ਸ਼ਬਦ ਉਚਾਰਨ ਕਰਨ ਦੀ, ਕਿਉਂਕਿ ਸਭ ਦੀਆਂ ਸੁਰਾਂ ਕਿਹੜੇ ਘਰ ਤਾਲ ਦੇ ਵਿੱਚ ਇਹ ਰਾਗੀ ਸਿੰਘ ਜ਼ਿਆਦਾ ਜਾਣਦੇ ਹਨ, ਇਹ ਸ਼ਬਦ ਨੂੰ ਉਚਾਰ ਕਰਨ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ। ਚੌਪਦੇ ਚਾਰ ਪਦਿਆਂ ਵਾਲਾ ਸ਼ਬਦ ਹੈ, ਚਾਰ ਪਦੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਉਚਾਰਨ ਕੀਤੇ ਹਨ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਇੱਕ ਹੈ ਅਤੇ ਉਹ ਪਾਰਾਵਾਰ ਤੋਂ ਪਰੇ ਹੈ। ਜਿਹੜੀ ਇੱਕ ਓਅੰਕਾਰ ਦੇ ਨਾਲ ਸਤਿਗੁਰੂ ਨੇ ਕਾਰ ਲਾਈ ਹੈ ਨਾ, ਇਹਦੇ ਬੜੇ ਅਰਥ ਨੇ। ਮਹਾਂਪੁਰਖ ਬਹੁਤ ਅਰਥ ਕਰਦੇ ਸਨ, ਸਮਝਾਉਂਦੇ ਸਨ ਕਿ ਭਾਈ ਜਿਵੇਂ ਜੋ ਕਾਰ ਹੈ ਨਾ ਉਹ ਅੰਗ ਦੇ ਨਾਲ ਕਾਰ ਲਾਈ ਹੈ, ਇਹ ਕਾਰ ਕਿਤੇ ਸਮਾਪਤ ਨਹੀਂ ਹੁੰਦੀ, ਕਿਤੇ ਥੱਲੇ ਨਹੀਂ ਲੱਗਦੀ, ਕਿਸੇ ਅੱਖਰ ਨਾਲ ਨਹੀਂ ਜੁੜਦੀ, ਇਹ ਸੁਤੰਤਰ ਹੈ। ਇਸੇ ਤਰ੍ਹਾਂ ਹੀ ਉਸ ਵਾਹਿਗੁਰੂ ਦਾ ਪਸਾਰਾ ਵੀ, ਵਾਹਿਗੁਰੂ ਦੀ ਸ਼ਕਤੀ ਵੀ, ਉਹਦਾ ਸਿਧਾਂਤ ਵੀ ਸੁਤੰਤਰ ਹੈ। ਤੋ ਇੱਕ ਅਦਵੈਤ ਰੂਪ ਬ੍ਰਹਮ ਹੈ ਜੋ ਸਾਰਿਆਂ ਦਾ ਪ੍ਰਕਾਸ਼ਵਾਨ ਹੈ, ਅਤੇ ਸਤਿਗੁਰ ਪ੍ਰਸਾਦ ਉਹ ਕੇਵਲ ਜਿੰਨਾ ਮਰਜ਼ੀ ਕੋਈ ਹੱਠ ਕਰ ਲਵੇ, ਯਤਨ ਕਰ ਲਵੇ, ਆਪਣੇ ਯਤਨ ਦੇ ਨਾਲ ਉਸ ਦੀ ਪ੍ਰਾਪਤੀ ਸੌਖੀ ਨਹੀਂ। ਪਰ ਜੇ ਸਤਿਗੁਰੂ ਜੀ ਰਹਿਮਤ ਕਰ ਦੇਣ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ उसकी प्राप्ति हो जाती है। दूसरा अर्थ है बेनती है कि एक ओंकार ये जिहड़ा परमात्मा का नाम है वो ओंकार उचारण मात्र ते ये रखिया करनु समर्थ है, क्योंकि जो दुनिया के होर वेद शास्त्र पुराण किताबां कुरान हैं उन्हां दे सिद्धांत नूं समझो, समझन वास्ते समा चाहिए, हर को नहीं समझ सकता, हर कोई उहदी लिपि नहीं जानता, उस भाषा का ज्ञान नहीं रखता, पर यह एक ऐसा परमात्मा का नाम है। सतगुरु पातशाह जी इस नाम नूं जिवें बाणी नूं नाम किया ना महाराज ने, बाणी भी नाम है, इहदी सानूं पछाण होनी चाहिए। सतसंग जी जिहड़े परमात्मा की भाव भगती वाले नाम सिमरन वाले है ना, उन्हां नूं पशुआं विच्चों भी पंछियां विच्चों भी दुनिया दियां आवाज़ां विच्चों परमात्मा दे नाम दा सुमेल सिमलत मिलता है। जो बोलत है मृग मेन मीन पंखेरू सो बिन जापत है नहीं होर, सो चातरक मोर बोलत दिन राती सुन कण हर की कोर। चातरक बीए बोलते हैं, मोर बोलते हैं, बदलों की गर्ज नाल उची उची बोलते ने, पर जेडे प्रभु भगती वाले गुरसिख ने उन्होंने उन्होंने आवाज़ों विच्चों भी परमात्मा की आवाज़ सुनती है। एक बार धन गुरु अर्जन साहब सच्चे पातशाह जी ने भाई गुरदास जी ने बेनती की, महाराज आप जी ने कृपा की, धुरकी बाणी लिखवाई, ये बाणी बहुत आनंददायक है, आप जी ने बड़ी मेहर की कृपा की है। सतगुरु जी जे इस तरह की बाणी कोई होर लिख देवे, अपनी कोई नकल करे, कोई रीस कर लवे, तो कवि संतोख सिंह जी ने बड़िया उदाहरणा दित्तियां इत्थे बहुत। धन गुरु अर्जन साहब सच्चे पातशाह जी फरमाउंदे ने कि भाई गुरदास तू गुरु वाला है भाई, जदों गुरु की बाणी तू पढ़ेगा तेनू पछाण नहीं आएगी। फिर उत्थे भाई साहब उदाहरणा दिंदे ने, कहिंदे चानण भी ना होवे, हनेरा होवे, ते बच्चे नू समझ भी ना होवे, हले उम्र विच छोटा होवे, हले कुछ महीनों का ही होवे, हनेरा भी होवे, ते बच्चा मां दे प्यार विच विरलाप करदा होवे, मां नू याद करदा होवे, उहदी चाची चुक लवे, उहदी वड्डी भैण चुक लवे, भूआ चुक लवे, उह बच्चा नहीं विरदा, चुप नहीं करदा। ते भाई साहब कहिंदे भी देखो हनेरा भी है, पर जदों मां ने हथ लाया ना बच्चा एकदम चुप हो गया। कहिंदे भाई गुरदास जी देखो बच्चा बेसमझ है, पर उहनू इन्नी ज्ञात है कि हुण जिहड़ा हथ है ना ये मेरी मां दा हथ है, समझ गया। फिर दूजी उदाहरण दिंदे ने, कहिंदे जिहनू असीं जाणदे आ, बहुत सारे आदमी किसी थां तों बोल रहे होण, ते एक पतिवरता स्त्री उन्हां विच्चों अपने पति की आवाज़ सुननी चाहे, तो जदों वह बोलेगा ना, उहदा पति बोलेगा, वह कहेगी हाँ मेरा पति भी विच हैगा, आवाज़ मेरे पति की आवाज़ है। सैकड़े आवाज़ों के विच्चों आवाज़ पछाण लेगा। कहिंदे दर्जना बच्चे खेडदे होण, तो उहदी मां जाके आवाज़ मारे अपने पुत नूं, बाकी बच्चे खेलते रहेंगे, पर जिहदे पुत नूं आवाज़ वजी, जिहड़े बच्चे नूं आवाज़ वजी है ना, वह देखेगा कि मेरी मां सद्दण वास्ते आई। भाई गुरदास जी ने 14-15 उदाहरणां दित्तियां इस तरह दियां। कहिंदे तुसीं गां दे एक बछड़े दे नाल 10-12 बछड़े मेल दो, इको जे खड़े कर दो, पर उन्हां चों कोई बच्छा जिहड़ा इस मां का इस गां का असली पुत्र नहीं, असली बच्चा नहीं, उसका दुध चोण वास्ते कोई होर बच्चा छड़ दो, होएगा मिलता जुलता पर पछाण जाएगी भी ये मेरा नहीं। भाई गुरदास जी, गुरु की बाणी अंतरात्मा नूं सुख देन वाली है। गुरबाणी सुनत मेरा मन द्रव्या, सतगुरु जी कहिंदे बाणी सुन के तो दरबी भूत हो जांदा मन। इस वास्ते जे कोई होर कच्ची पिल्ली बाणी रीस करन दी कोशिश करे अपने नां थले, कहिंदे उहदा की असर है भाई, कोई असर नहीं पाएगा। ਇਹਦੇ ਬਾਵਜੂਦ ਕਹਿੰਦੇ ਕਲਮ ਬੰਦ ਕਰ ਦਾਂਗੇ, ਕੋਈ ਇਹੋ ਜਿਹੀ ਹਰਕਤ ਨਹੀਂ ਕਰ ਸਕੇਗਾ। ਪਰ ਦੂਸਰੀ ਗੱਲ, ਇਸ ਬਾਣੀ ਦੇ ਬਰਾਬਰ ਪੁੱਜ ਵੀ ਨਹੀਂ ਸਕੇਗੀ, ਨਹੀਂ ਪੁੱਜ ਸਕੇਗੀ। ਇਸ ਲਈ ਇੱਕ ਓਅੰਕਾਰ ਗਿਆਨ ਦੀ ਗੱਲਬਾਤ ਵਿੱਚ ਹੈ। ਮਹਾਰਾਜ ਕਹਿੰਦੇ ਇਹ ਸਿਮਰਨ ਮਾਤਰ ਕਰਨ ਦੇ ਨਾਲ ਹੀ ਇਹ ਵਾਹਿਗੁਰੂ ਨਾਮ ਸਾਡੇ ਕਾਰਜ ਰਾਸ ਕਰਦਾ, ਸਾਡੀ ਰੱਖਿਆ ਕਰਦਾ, ਸਾਡੀ ਇਸ ਲੋਕ 'ਚ ਹੀ ਨਹੀਂ ਪਰਲੋਕ ਵਿੱਚ ਵੀ ਰੱਖਿਆ ਕਰਦਾ। ਸਿਰਫ ਨਾਮ ਜਪਣ ਕਾਰਨ ਹੀ, ਜਦੋਂ ਅਸੀਂ ਵਾਹਿਗੁਰੂ 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 ਜਪਿਆ ਨਾ, ਤਾਂ ਜਿਹੜਾ ਵਾਹਿਗੁਰੂ ਹੈ ਆਪ ਹੈ ਪਰਮੇਸ਼ੁਰ, ਅਤੇ ਉਹਨੂੰ ਪਤਾ ਲੱਗ ਜਾਣਾ ਕਿ ਆਹ ਮੇਰਾ ਭਗਤ, ਮੇਰਾ ਪੁੱਤਰ, ਮੇਰਾ ਦਾਸ, ਮੇਰਾ ਸੇਵਕ, ਇਹ ਹੁਣ ਮੇਰਾ ਨਾਮ ਜਪ ਰਿਹਾ, ਉਹਨੂੰ ਪਤਾ ਲੱਗ ਜਾਣਾ। ਗਿਆਨ ਤਾਂ ਬੜੀ ਦੂਰ ਦੀ ਗੱਲ ਹੈ, ਉਸ ਪਰਮਾਤਮਾ ਦੇ ਗਿਆਨ ਨੂੰ ਕਿਹਨੇ ਪ੍ਰਾਪਤ ਕੀਤਾ ਭਾਈ, ਕਿਹਨੇ ਉਹਦੀ ਪੂਰਤੀ ਕੀਤੀ ਆ, ਕੋਈ ਕਰ ਸਕਦਾ ਨਹੀਂ ਕਰ ਸਕਦਾ। ਪਰ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਹ ਤਾਂ ਸਿਮਰਨ ਮਾਤਰ। ਇਸ ਵਾਸਤੇ ਕਿਹਾ ਧੰਨ ਗੁਰੂ ਰਾਮਦਾਸ ਜੀ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਸਵੇਰੇ ਉੱਠੋ ਅਤੇ ਇਸ ਨਾਮ ਨੂੰ ਜਪੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇ ਸਾਡੇ 'ਤੇ ਹੋਰ ਵੀ ਬੰਦਿਸ਼ਾਂ ਲਾ ਸਕਦੇ ਸੀ। ਗੁਰਸਿੱਖ ਨੂੰ ਗਿਆਨ ਚਾਹੀਦਾ, ਗੁਰਸਿੱਖ ਮਿਹਨਤ ਕਰੇ, ਗੁਰਸਿੱਖ ਬਾਣੀ ਪੜ੍ਹੇ, ਅਰਥ ਸਿੱਖੇ, ਬਹੁਤ ਚੰਗੀ ਗੱਲ ਹੈ। ਪਰ ਨਿਤਾ ਪਰਤੀ ਦੀ ਜ਼ਿੰਦਗੀ ਵਿੱਚ ਮਹਾਰਾਜ ਕਹਿੰਦੇ ਜ਼ਰੂਰੀ ਨਹੀਂ, ਤੈਨੂੰ ਤਾਂ ਜੋ ਹੁਕਮ ਹੈ ਨਾ, ਤੂੰ ਤਾਂ ਚੌਂਕੜਾ ਮਾਰ ਅਤੇ ਫਿਰ ਜਪਣਾ ਕਰ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜਦੋਂ ਇਹ ਨਾਮ ਜਪਿਆ ਫਿਰ ਕਹਿੰਦੇ ਤੂੰ ਫਿਕਰ ਹੀ ਨਾ ਕਰ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਕਹਿੰਦੇ ਇਹ ਗਿਣਤੀ ਥੋੜੋ ਹੈ ਵੀ ਕਿੰਨਿਆਂ ਦੇ ਨਾਮ ਜਪਣ ਦੇ ਨਾਲ ਕਾਜ ਪੂਰੇ ਹੋਣੇ ਆ, ਬੇਅੰਤ ਦੇ ਹੋਏ ਆ, ਅੱਜ ਵੀ ਹੋ ਰਹੇ ਨੇ, ਅਗਾਂਹ ਹੁੰਦੇ ਰਹਿਣੇ ਆ, ਤੂੰ ਉਦਮ ਤੇ ਕਰ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਇਹ ਸਿਮਰਨ ਮਾਤਰ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਰਹਿਮਤ ਕਰਦੇ ਆ, ਸਾਡੀ ਰੱਖਿਆ ਕਰਨ ਨੂੰ, ਸਾਡੇ ਕਾਸ਼ਵਾਰ ਨੂੰ ਸਤਿਗੁਰੂ ਪਾਤਸ਼ਾਹ ਜੀ ਸਮਰੱਥ ਹੈ, ਜਿਹੜਾ ਵਾਹਿਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਆਪਣੇ ਤੋਂ ਸ਼ੁਰੂ ਕਰਦੇ ਨੇ, ਕਹਿੰਦੇ ਮੇਰੇ ਹੀਰ ਹੈ ਰਤਨ ਨਾਮ ਹਰ ਬਸਿਆ। ਕਹਿੰਦੇ ਮੇਰੇ ਹਿਰਦੇ ਵਿੱਚ ਜਿਹੜਾ ਰਤਨ ਸੀ ਪਰਮਾਤਮਾ ਦਾ ਨਾਮ, ਇਹਦਾ ਨਾਮ ਤਾਂ ਜੇ ਕੀ ਰਤਨ, ਕੀਰਤਨ ਕਹਿੰਦੇ ਨਾ ਆਪਾਂ, ਵੀ ਰਤਨ ਕੀ ਨੇ। ਮਹਾਰਾਜ ਕਹਿੰਦੇ ਇਹ ਪਰਮਾਤਮਾ ਦਾ ਨਾਮ ਰਤਨ ਮੇਰੇ ਹਿਰਦੇ ਵਿੱਚ ਵਸ ਗਿਆ।
ਗੁਰ ਹੱਥ ਧਰਿਓ ਮੇਰਾ ਮਾਥਾ।
ਕਹਿੰਦੇ ਭਾਈ ਕਿਵੇਂ, ਪਤਾ ਕਿਵੇਂ ਵਸਿਆ ਮੇਰੇ ਹਿਰਦੇ 'ਚ? ਕਹਿੰਦੇ ਗੁਰੂ ਅਮਰਦਾਸ ਮਹਾਰਾਜ ਨੇ ਮੇਰੇ ਮੱਥੇ 'ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਿਰਪਾ ਕਰ ਦਿੱਤੀ, ਤਾਂ ਸਾਡੇ ਹਿਰਦੇ ਵਿੱਚ ਨਾਮ ਵਸ ਗਿਆ। ਮੇਰੇ ਮੱਥੇ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਭਰਿਆ ਹੱਥ ਰੱਖ ਦਿੱਤਾ। ਸੋ ਮੇਰੇ ਹੀਰ ਰਤਨ ਨਾਮ ਹਰ ਬਸਿਆ। ਗੁਰਸਿੱਖ ਨੂੰ ਵੀ ਇਹ ਹਮੇਸ਼ਾ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਆ, ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਕਿਵੇਂ ਵਸੇ। ਅਤੇ ਸਤਿਗੁਰੂ ਜੀ ਫਰਮਾਉਂਦੇ ਆ ਕਿ ਭਾਈ ਜਿਵੇਂ ਸਾਡੇ ਹਿਰਦੇ ਵਿੱਚ ਨਾਮ ਵਸਿਆ ਨਾ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆ ਕੇ ਬੇਨਤੀਆਂ ਕਰੋ, ਅਰਦਾਸਾਂ ਕਰੋ ਕਿ ਮਹਾਰਾਜ ਸਾਡੇ ਅੰਤਸ਼ਕਰਨ ਦੇ ਉੱਪਰ, ਸਾਡੇ ਮੱਥੇ ਦੇ ਉੱਪਰ ਕਿਰਪਾ ਭਰਿਆ ਹੱਥ ਧਰ ਦੇ, ਆਪਣੀ ਕਿਰਪਾ ਰੂਪ ਹੱਥ, ਮਿਹਰ ਰੂਪ ਹੱਥ ਸਾਡੇ ਅੰਤਸਕਰਨ ਹਿਰਦੇ ਦੇ ਉੱਪਰ, ਮੱਥੇ ਦੇ ਉੱਪਰ ਧਰ ਦੇਣ, ਅਤੇ ਫਿਰ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ, ਵਾਹਿਗੁਰੂ ਨਾਮ ਜਿਹੜਾ ਇਹ ਵਸ ਜਾਵੇਗਾ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ,
ਫਿਰ ਲਾਭ ਕੀ ਹੋਵੇਗਾ ਭਾਈ? ਜਦੋਂ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਵਸਿਆ, ਪਹਿਲਾਂ ਤਾਂ ਲਾਭ ਹੋਵੇਗਾ, ਫਿਰ ਅਸੀਂ ਚੱਲਦਿਆਂ ਫਿਰਦਿਆਂ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਇਹ ਅਵਸਥਾ ਬਣ ਜਾਵੇਗੀ। ਚਲਦੇ ਫਿਰਦੇ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ, ਬਹਿੰਦਿਆਂ ਉੱਠਦਿਆਂ ਪਰਮਾਤਮਾ ਦਾ ਨਾਮ, ਖਾਂਦਿਆਂ ਪੀਂਦਿਆਂ ਪਰਮਾਤਮਾ ਦਾ ਨਾਮ, ਫਿਰ ਐਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਹੋਵੇਗੀ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਫਿਰ ਜਨਮਾਂ ਜਨਮਾਤਰਾਂ ਦੇ, ਹਜ਼ੂਰ ਫਰਮਾਉਂਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਓ, ਐਵੇਂ ਤਾਂ ਇਹਦਾ ਕੋਈ ਇਲਾਜ ਨਹੀਂ ਭਾਈ। ਸੋ ਇਸ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸਿੱਧਾ ਤਰੀਕਾ ਦੱਸਿਆ, ਰਹਿਮਤ ਕੀਤੀ, ਕਿਰਪਾ ਕੀਤੀ ਕਿ ਭਾਈ ਪਰਮਾਤਮਾ ਦਾ ਨਾਮ ਜਪਣ ਨਾਲ ਜਨਮਾਂ ਜਨਮਾਤਰਾਂ ਦੇ ਜਿਹੜੇ ਸਾਡੇ ਕਿਲ ਵਿਖ ਪਾਪ ਹਨ ਉਹ ਦੂਰ ਹੋ ਜਾਣਗੇ।
ਗੁਰ ਨਾਮ ਦੀ ਓਰ ਨ ਲਾਥਾ,
ਜਦੋਂ ਪਰਮਾਤਮਾ ਨੇ ਨਾਮ ਦਿੱਤਾ ਨਾ, ਵੇਦਾਂ ਸ਼ਾਸਤਰਾਂ ਦੇ ਵਿੱਚ ਇਹਨਾਂ ਦੀ ਬੜੀ ਵਿਆਖਿਆ ਕੀਤੀ ਹੈ, ਜੋ ਚਾਰ ਕਿਸਮ ਦੇ ਵੱਡੇ ਪਾਪ ਮੰਨੇ ਗਏ ਆ ਅਤੇ ਚਾਰ ਕਿਸਮ ਦੇ ਹੀ ਵੱਡੇ ਰਿਣ ਮੰਨੇ ਗਏ। ਸਤਿਗੁਰੂ ਨੇ ਬਾਣੀ ਸਾਨੂੰ ਬਖਸ਼ੀ ਕਿ ਗੁਰਸਿੱਖੋ, ਤੁਹਾਨੂੰ ਕੋਈ ਭਰਮ ਭੁਲੇਖੇ 'ਚ ਨਹੀਂ ਪੈਣਾ ਚਾਹੀਦਾ, ਤੁਹਾਨੂੰ ਕੁਝ ਨਹੀਂ ਪੋ ਸਕਦੇ। ਇਹ ਰਿਣ ਕੀ ਹੈ? ਦੇਵ ਪਿੱਤਰ ਲੋਕ, ਦੇਵ ਡੰਨ, ਲੋਕ ਡੰਨ, ਰਾਜ ਡੰਨ, ਇਹ ਡੰਨ ਮੰਨੇ ਗਏ ਆ ਕਿ ਜਿਨ੍ਹਾਂ ਕਰਕੇ ਮਨੁੱਖ ਦਬਿਆ ਹੀ ਰਹਿੰਦਾ ਸੀ ਕਿ ਮੇਰੇ ਉੱਪਰ ਦੇਵੀ ਦੇਵਤਿਆਂ ਦਾ ਇਸ ਤਰ੍ਹਾਂ ਦਾ ਪਹਿਰਾ, ਮੇਰੇ ਉੱਪਰ ਭੂਤ ਪ੍ਰੇਤ ਦਾ ਛਿੱਕਾ ਹੈ, ਇਹ ਗੱਲਾਂ ਬਣੀਆਂ ਰਹਿੰਦੀਆਂ ਸਨ। ਦੂਜਾ, ਜਿਵੇਂ ਆਪਾਂ ਦੇਖਦੇ ਹਾਂ ਲੋਕ ਦੰਡ, ਲੋਕ ਦੀਆਂ ਅਦਾਲਤਾਂ ਵਿੱਚ ਲੋਕ ਅਦਾਲਤਾਂ 'ਚੋਂ ਦੰਡ ਮਿਲ ਜਾਂਦੇ ਆ, ਫਿਰ ਰਾਜ ਦੰਡ, ਰਾਜ ਪ੍ਰਾਪਤ ਕਰਨ ਵਾਸਤੇ ਝੂਠਾ ਹੀ ਦੰਡ ਕਿਸੇ ਨੂੰ ਦੇ ਦੇਣਾ, ਇਹ ਦੰਡ ਮੰਨੇ ਗਏ ਸ਼ਸਤਰਾਂ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਰਿਣ ਤਾਂ ਛੱਡ, ਤੋਂ ਤੇਰੇ ਉੱਪਰ ਜੋ ਵਿਕਾਰਾਂ ਦਾ ਰਿਣ ਸੀ, ਪਾਪਾਂ ਦਾ ਰਿਣ ਸੀ, ਇਸ ਮਨ ਦੀ ਜੋ ਹਾਲਾਤ ਸਨ, ਜਿਨ੍ਹਾਂ ਹਾਲਾਤਾਂ ਵਿੱਚੋਂ ਤੂੰ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਜਿਨ੍ਹਾਂ ਹਾਲਾਤਾਂ 'ਚ ਤੂੰ ਭੌਂਦਾ ਆਇਆ, ਉਹ ਵੀ ਵੱਡੇ ਕਾਰਨ ਸਨ ਨਾ। ਇਹ ਲੋਕ ਦੰਡ ਪਿੱਤਰ ਦੰਡ ਤੇ ਛੋਟੇ ਨੇ, ਇਹਨਾਂ 'ਚ ਤਾਂ ਤੂੰ ਰਤਾ ਹੀ ਫਿਕਰ ਨਾ ਕਰ, ਪ੍ਰਵਾਹ ਨਾ ਕਰ। ਜਦੋਂ ਤੂੰ ਪਰਮਾਤਮਾ ਦਾ ਨਾਮ ਜਪੇਗਾ, ਤੈਨੂੰ ਨਾ ਕੋਈ ਰਾਜ ਦੰਡ ਤੰਗ ਕਰ ਸਕਦਾ, ਨਾ ਕੋਈ ਲੋਕ ਦੰਡ ਤੰਗ ਕਰ ਸਕਦਾ, ਬਲਕਿ ਤੇਰੇ ਉੱਪਰ ਜਿਹੜੇ ਪਹਿਲਾਂ ਤੇਰੇ ਜਨਮ ਧਾਰਨ ਤੋਂ ਪਹਿਲਾਂ ਦੇ ਦੰਡ ਤੇਰੇ ਸਿਰ 'ਤੇ ਪਏ ਸਨ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਸਾਰਾ ਹੀ ਝਗੜਨ ਵੇੜ ਦੇਣਗੇ, ਸਤਿਗੁਰੂ ਜੀ ਰਹਿਮਤ ਕਰ ਦੇਣਗੇ। ਕਿਉਂਕਿ ਸਤਿਗੁਰੂ ਦੇ ਨਾਮ ਦੇ ਵਿੱਚ ਐਡੀ ਵੱਡੀ ਸ਼ਕਤੀ ਹੈ। ਗੁਰੂ ਨਾਨਕ ਹਰ ਨਾਮ ਦੜਾਇਆ ਭੰਨਣ ਘੜਨ ਸਮਰੱਥ, ਪ੍ਰਭ ਸਦਾ ਸੰਭਾਲਾ ਮਿੱਤਰ ਤੂੰ ਦੁੱਖ ਸਵਾਇਆ ਲੱਥ, ਸਾਰੇ ਦੁੱਖ ਜੀ ਦਿਨ ਲੈ ਜਾਣੇ ਹਨ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਕੋਈ ਰਹਿਣ, ਕੋਈ ਕਰਜ਼ੇ, ਕੋਈ ਵਿਆਜ ਤੇਰੇ ਸਿਰ ਦੇ ਉੱਪਰ ਬਾਕੀ ਨਹੀਂ ਰਹਿ ਜਾਵੇਗਾ, ਕਿਸੇ ਕਿਸਮ ਦੇ ਪਾਪ ਦਾ, ਕਿਸੇ ਕਿਸਮ ਦੇ ਕਰਮ ਦਾ ਤੇਰੇ ਸਿਰ 'ਤੇ ਬਾਕੀ ਨਹੀਂ ਰਹੇਗਾ। ਜੇ ਤੂੰ ਪਰਮਾਤਮਾ ਦੇ ਨਾਮ ਨੂੰ ਧਾਰ ਲਵੇਗਾ, ਗੁਰੂ ਵਾਲਾ ਬਣ ਜਾਵੇਗਾ, ਸਤਿਗੁਰੂ ਤੇਰੇ 'ਤੇ ਰਹਿਮਤ ਕਰ ਦੇਣਗੇ।
ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ,
ਇਹ ਮੇਰੇ ਮਨ ਉੱਤਮ ਭਗਤੇ ਨੇ ਸਤਿਗੁਰੂ ਜੀ, ਇਹ ਨਹੀਂ ਕਿ ਤਾੜਨਾ ਕਰਕੇ ਸਾਨੂੰ ਸਮਝਾਉਣਾ ਕੀਤਾ, ਨਹੀਂ, ਸਤਿਗੁਰੂ ਜੀ ਸਮਝਾਉਂਦੇ ਆਪਾਂ ਨੂੰ ਨੇ, ਪਰ ਸਮਝਾਉਂਦੇ ਕਿੱਡੇ ਵਧੀਆ ਤਰੀਕੇ ਦੇ ਨਾਲ। ਉੱਤਮ ਭਗਤਿਆਂ ਦੀ ਇਹ ਨਿਸ਼ਾਨੀ ਹੁੰਦੀ ਆ ਆਪਣੇ ਆਪ ਨੂੰ ਕਹਿਣਾ, ਪਰ ਉਪਦੇਸ਼ ਸੰਗਤ ਨੂੰ ਦੇਣਾ, ਮੇਰੇ ਮਨ ਭਜ ਰਾਮ ਨਾਮ। ਹੇ ਮੇਰੇ ਮਨਾ, ਤੂੰ ਉਸ ਪਰਮਾਤਮਾ ਦੇ ਨਾਮ ਨੂੰ ਭਜਿਆ ਕਰ, ਸਿਮਰਿਆ ਕਰ, ਉਹਦਾ ਜਾਪ ਕਰਿਆ ਕਰ, ਅਤੇ ਫਿਰ ਕੀ ਹੋਵੇਗਾ? ਸਭ ਅਰਥ ਆ ਜਿੰਨੇ ਧਰਮ ਅਰਥ ਕਾਮ ਮੋਖ ਪਦਾਰਥ ਨੇ ਉਹ ਵੀ ਤੇਰੇ ਪਿੱਛੇ ਫਿਰਨਗੇ। ਇਸ ਵਾਸਤੇ ਤੂੰ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੇ ਨਾਮ ਨਾਲ ਇੱਕਮਿਕ ਹੋ, ਪਰਮਾਤਮਾ ਦੇ ਨਾਮ ਦੇ ਉੱਪਰ ਸ਼ਰਧਾ ਰੱਖ, ਭਰੋਸਾ ਰੱਖ, ਵਿਸ਼ਵਾਸ ਰੱਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ, ਸਭ ਪਦਾਰਥ ਤੇਰੇ ਅੰਗੀਕਾਰ ਹੋ ਜਾਣਗੇ ਤੈਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਕਿਸਮ ਦੀ ਕਮੀ ਨਹੀਂ ਰਹਿ ਜਾਵੇਗੀ।
ਗੁਰ ਪੂਰਾ ਹਰ ਨਾਮ ਦ੍ਰਿੜਾਇਆ,
ਕਿਉਂਕਿ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰੇ ਪਾਇਆ, ਪੂਰੇ ਕੇ ਗੁਣ ਗਾਓ। ਇਹ ਕਿਹਨੇ ਸਾਨੂੰ ਮੰਤਰ ਦ੍ਰਿੜਾਇਆ ਭਾਈ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਆਪ ਸਤਿਗੁਰੂ ਪਾਤਸ਼ਾਹ ਜੀ ਜਦੋਂ ਅਵਤਾਰ ਧਾਰ ਕੇ ਸੰਸਾਰ ਵਿੱਚ ਆਏ ਤਾਂ ਸਤਿਗੁਰੂ ਪਾਤਸ਼ਾਹ ਜੀ ਵੇਈ ਨਦੀ ਵਿੱਚ ਪ੍ਰਵੇਸ਼ ਹੋ ਗਏ। ਸਮਾਂ ਸੀਮਿਤ ਹੈ ਸਾਧ ਸੰਗਤ, ਆਪ ਸਾਖੀ ਜਾਣਦੇ ਹੋ, ਸਮੇਂ ਦੇ ਮੁਤਾਬਕ ਪ੍ਰਵੇਸ਼ ਹੋਏ ਪਰ ਬਾਹਰ ਨਾ ਨਿਕਲੇ। ਬੜੇ ਫਿਕਰ ਹੋਏ ਵੀ ਸਤਿਗੁਰੂ ਜੀ ਡੁੱਬ ਗਏ ਨੇ। ਸਤਿਗੁਰੂ ਜੀ ਫਿਰ ਜਦੋਂ ਬਾਹਰ ਨਿਕਲੇ ਤੇ ਫਿਰ ਸਾਨੂੰ ਆਹ ਮੰਤਰ ਦਿੱਤਾ, ਜਿਹੜਾ ਇਤਿਹਾਸਕਾਰਾਂ ਨੇ, ਮਹਾਂਪੁਰਖਾਂ ਨੇ, ਸਾਹਿਤਕਾਰਾਂ ਨੇ ਇਹਦਾ ਵਰਣਨ ਕੀਤਾ ਕਿ ਆਪ ਸੱਚਖੰਡ ਚੋਂ, ਪਰਮਾਤਮਾ ਤੋਂ, ਅਕਾਲ ਪੁਰਖ ਤੋਂ ਇਹ ਮੰਤਰ ਲਿਆਏ। ਅਸੀਂ ਥੋੜ੍ਹਾ ਲਿਆ ਸਕਦੇ ਸੀ ਭਾਈ? ਅੱਧਾ ਘੰਟਾ ਰਹਿ ਕੇ ਵਿਖਾਓ ਪਾਣੀ 'ਚ, ਨਹੀਂ ਨਾ ਰਹਿ ਸਕਦੇ ਆਪਾਂ, ਇਹ ਤਾਂ ਆਪਣੀ ਕਰਨੀ ਹੋਈ ਨਹੀਂ। ਤਾਂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰ ਕੀ ਕਰਨੀ ਤਾਂ ਧਾ ਹੀ ਨਹੀਂ ਸਕਦੇ ਆਪਾਂ, ਗੁਰੂ ਨੇ ਜੋ ਕਰ ਦਿੱਤਾ ਉਹਦਾ ਤਾਂ ਸ਼ੁਕਰਾਨਾ ਹੀ ਕਰ ਸਕਦੇ ਹਾਂ ਭਾਈ ਆਪਾਂ। ਸਤਿਗੁਰੂ ਨੇ ਸਾਨੂੰ ਫਿਰ ਇਹ ਮੰਤਰ ਲਿਆ ਕੇ ਦਿੱਤਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਇਹ ਸਤਿਗੁਰੂ ਪਾਤਸ਼ਾਹ ਜੀ ਨੇ ਲਿਆ ਕੇ ਦਿੱਤਾ। ਅਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਚੌਂ ਯੁੱਗਾਂ ਦਾ ਜਾਪ ਇਕੱਠਾ ਕਰਕੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ। ਮਹਾਰਾਜ ਕਹਿੰਦੇ ਵੀ ਜੇ ਇਸ ਵਾਹਿਗੁਰੂ ਮੰਤਰ ਦਾ ਤੁਸੀਂ ਗਿਆਨ ਲੱਭਣ ਜਾਓਗੇ ਨਾ, ਜਿੰਨੇ ਮਰਜ਼ੀ ਵੇਦਾਂ ਦੀ ਖੋਜ ਕਰ ਲਿਓ, ਸ਼ਾਸਤਰਾਂ ਦੀ ਖੋਜ ਕਰ ਲਿਓ, ਵੇਦ ਕਿਤੇਬ ਇਫਤਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਕਹਿੰਦੇ ਵੇਦ ਕਿਤੇਬ ਗੋਚਰਾ, ਇਹ ਵੇਦਾਂ ਕਿਤੇਬਾਂ ਦੇ ਗੋਚਰ ਹੈ ਹੀ ਨਹੀਂ। ਇਸ ਲਈ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਗੁਰਪੂਰੇ ਹਰਨਾਮ ਦ੍ਰਿੜਾਇਆ, ਪੂਰੇ ਸਤਿਗੁਰੂ ਨੇ। ਅੱਜ ਅਧੂਰੇ ਵੀ ਤੁਰੇ ਫਿਰਦੇ ਨੇ ਭਾਈ, ਉਹ ਨਾਮ ਆਪਣਾ ਦਿੰਦੇ ਨੇ, ਕਿਉਂਕਿ ਜੋ ਸਾਡਾ ਹੀ ਨਾਮ ਦੇਣ ਜਿਹੜਾ ਸਾਡੇ ਗੁਰੂ ਨੇ ਸਾਨੂੰ ਦਿੱਤਾ ਹੈ, ਫਿਰ ਤਾਂ ਉਹ ਸਮਝਦੇ ਵੀ ਇਹ ਤਾਂ ਗੁਰੂਆਂ ਸਿੱਖਾਂ ਕੋਲ ਪਹਿਲਾਂ ਹੀ ਹੈਗਾ, ਅਸੀਂ ਆਪਣਾ ਵੱਖਰਾ ਦੇਈਏ। ਅਤੇ ਵੱਖਰੇ ਹੀ ਸਬਜ਼ ਬਾਗ ਦਿਖਾਉਂਦੇ ਨੇ ਵੀ ਫਿਕਰ ਨਾ ਕਰੋ, ਅਤੇ ਵੱਖਰੇ ਅਡੰਬਰ। ਅਤੇ ਜਦੋਂ ਸੱਚ ਦੁਨੀਆਂ ਦੇ ਸਾਹਮਣੇ ਆਉਂਦਾ ਫਿਰ ਅੱਖਾਂ 'ਚ ਪਸੌਣਦੇ ਦੇ ਰੋਂਦੇ ਨੇ, ਉਹ ਵੀ ਗੁਰੂ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੇ ਆਪ ਹੀ ਨਹੀਂ ਨਾਮ ਜਪਿਆ, ਆਪ ਹੀ ਨਹੀਂ ਗੁਰੂ ਧਾਰਨ ਕੀਤਾ, ਉਹ ਗੁਰੂ ਬਣ ਕੇ ਕਿਹਨੂੰ ਤਾਰੂ, ਕਿਹਨੂੰ ਉਪਦੇਸ਼ ਦੇ ਦੂਗਾ? ਪਰ ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਸਿੱਖ ਫਿਰ ਇਸ ਚੱਕਰ ਵਿੱਚ ਪੈ ਜਾਂਦੇ ਹਾਂ, ਇਸ ਭਰਮ ਦੇ ਜਾਲ ਦੇ ਵਿੱਚ ਫਸ ਜਾਂਦੇ ਹਾਂ, ਸੱਚੇ ਸਤਿਗੁਰੂ ਨੂੰ ਛੱਡ ਕੇ ਮਨੁੱਖਾਂ ਦੀ ਓਟ ਚੱਕੀ ਫਿਰਦੇ ਹਾਂ ਮਨੁੱਖਾਂ ਦੀ। ਕਦੇ ਸੋਚਿਆ, ਕਦੇ ਮਨ ਵਿੱਚ ਵਿਚਾਰੋ ਕਿ ਸ਼ਬਦ ਗੁਰੂ ਦੇ ਲੜ ਸਾਨੂੰ ਲਾਇਆ, ਅਤੇ ਪੰਜਾਂ ਪਿਆਰਿਆਂ ਦੇ ਰਾਹੀਂ ਲਾਇਆ, ਸਿੱਧੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਦਾਤ ਬਖਸ਼ਿਸ਼ ਕੀਤੀ ਜਿਹਦੇ 'ਤੇ ਦੁਨੀਆ ਖੋਜ ਕਰ ਲਵੇ। ਸਾਧ ਸੰਗਤ, ਕਦੇ ਇਹਦੇ ਵਿੱਚ ਊਣ ਤਾਂ ਹੀ ਆ ਸਕਦੀ ਹੈ, ਕਦੇ ਨਹੀਂ ਆ ਸਕਦੀ, ਕਦੇ ਵੀ ਸਾਡੇ ਮਨ ਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣਾ ਪੈਣਾ, ਕਦੇ ਸਾਡੇ ਮਨ ਵਿੱਚ ਸ਼ੰਕਾ ਨਹੀਂ ਪੈਦਾ ਹੋਣਾ, ਅਤੇ ਕਦੇ ਵੀ ਸਾਡੇ ਮਨ ਵਿੱਚ ਪਛਤਾਵਾ ਨਹੀਂ ਹੋਣਾ ਵੀ ਕਿਹੋ ਜਿਹਾ ਗੁਰੂ ਧਾਰਨ ਕਰ ਲਿਆ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹੈ ਗੁਰਪੂਰੇ ਹਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਸਾਡੇ 'ਤੇ ਰਹਿਮਤ ਕੀਤੀ ਹੈ, ਸਾਨੂੰ ਨਾਮ ਵਾਹਿਗੁਰੂ ਮੰਤਰ ਦਿੜ ਕਰਵਾਇਆ ਹੈ।
ਬਿਨ ਨਾਵੈ ਜੀਵਨ ਬਿਰਥਾ।
ਪਰ ਇੱਕ ਗੱਲ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਰਸਿੱਖੋ ਯਾਦ ਰੱਖਿਓ, ਇੰਨਾ ਕੁਝ ਹੋਣ ਤੋਂ ਬਾਵਜੂਦ ਵੀ ਜੇ ਪਰਮਾਤਮਾ ਦਾ ਨਾਮ ਅਸੀਂ ਦਿੜ ਨਹੀਂ ਨਾ ਕੀਤਾ, ਪਰਮਾਤਮਾ ਦਾ ਨਾਮ ਨਹੀਂ ਜਪਦੇ, ਨਹੀਂ ਸਮਝੇ, ਤਾਂ ਫਿਰ ਇਹ ਸਾਡਾ ਜੀਵਨ ਬਿਰਥ ਹੈ। ਦੇਖੋ ਕਿੰਨੇ ਜਨਮਾਂ ਤੋਂ ਬਾਅਦ ਇਹ ਜਨਮ ਮਿਲਿਆ ਅਤੇ ਸਾਡਾ ਜਨਮ ਬਿਰਥਾ ਚਲਾ ਜਾਵੇ। ਅਤੇ ਸਤਿਗੁਰੂ ਤਾਂ ਸੁਚੇਤ ਕਰਦੇ ਆ ਨਾ ਭਾਈ, ਭਗਤ ਕਬੀਰ ਜੀ ਕਹਿੰਦੇ ਨੇ, ਉਹ ਫਰਮਾਉਂਦੇ ਨੇ, ਕਬੀਰ ਸੱਚਾ ਸਤਿਗੁਰ ਕਿਆ ਕਰੈ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਏ ਫੂਕ। ਸਤਿਗੁਰੂ ਤਾਂ ਸਾਨੂੰ ਉਪਦੇਸ਼ ਦਿੰਦੇ ਨੇ, ਸਤਿਗੁਰੂ ਸਾਨੂੰ ਘੁੰਮਣ ਘੇਰੀਆਂ 'ਚੋਂ ਕੱਢਦੇ ਨੇ, ਸਾਨੂੰ ਨਰਕਾਂ 'ਚੋਂ ਬਚਾਉਣ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਉਪਰਾਲਾ ਕੀਤਾ ਹੈ, ਲੋਕ ਅਤੇ ਪ੍ਰਲੋਕ ਦੇ ਸੁੱਖ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਦਾਤਾਂ ਲਈ ਬੈਠੇ ਨੇ। ਪਰ ਅਸੀਂ ਅਵੇਸਲੇ, ਗੁਰੂ ਨਹੀਂ ਧਾਰਨ ਕੀਤਾ, ਇੱਥੋਂ ਵੀ ਅੱਗੇ ਚਲੇ ਗਏ ਆਪਾਂ ਤਾਂ ਹੋਰ ਥੱਲੇ ਨਿਗਰ ਗਏ ਭਾਈ। ਜਿਹੜਾ ਗੁਰੂ ਨੇ ਸਾਨੂੰ ਹੁਕਮ ਕੀਤਾ ਸੀ ਨਾ ਕਿ ਗੁਰਸਿੱਖਾ ਤੇਰੀ ਸਾਬਤ ਸੂਰਤ ਰਹਿਤ ਹੋਣੀ ਚਾਹੀਦੀ ਹੈ, ਅਸੀਂ ਆਪ ਤਾਂ ਗਏ ਹੀ, ਅਸੀਂ ਛੋਟੇ ਛੋਟੇ ਬੱਚਿਆਂ ਦੇ ਵੀ ਕੇਸ ਕੱਟ ਦਿੱਤੇ, ਇੱਕ ਹੋਰ ਪਾਪ ਕਰ ਲਿਆ, ਜਿਹੜੇ ਬੱਚੇ ਨਹੀਂ ਜਾਣਦੇ ਹਲੇ ਵੀ ਇਹ ਕੇਸ ਕੱਟਣੇ ਪਾਪ ਹੈ, ਪਰ ਅਸੀਂ ਅਨਰਥ ਕਰ ਦਿੱਤਾ, ਬੱਚਿਆਂ ਦੇ ਕੇਸ ਕੱਟ ਦਿੱਤੇ। ਹੁਣ ਜਿਨ੍ਹਾਂ ਬੱਚਿਆਂ ਦੇ ਕੇਸ ਕੱਟੇ ਤੁਸੀਂ ਤਾਂ ਭਾਈ ਕੱਟ ਦਿੱਤੇ, ਸਿਰਫ ਇਸ ਕਰਕੇ ਵੀ ਕੇਸੀ ਨਾ ਨਿਭਾਉਣਾ ਪਊ, ਜੂੜਾ ਨਾ ਕਰਨਾ ਪਊ, ਤਿਆਰ ਨਾ ਕਰਨਾ ਪਊ, ਪਰ ਉਸ ਬੱਚੇ ਦਾ ਜਿਹੜਾ ਭਵਿੱਖ ਹੈ ਤੁਸੀਂ ਹਨੇਰੇ ਵਿੱਚ ਧੱਕ ਦਿੱਤਾ, ਉਹਦੇ ਮਨ ਵਿੱਚ ਕੀ ਜਾਏਗਾ ਕਿ ਜੇ ਮੇਰਾ ਮਾਤਾ ਪਿਤਾ ਮੈਨੂੰ ਇਹ ਸਿੱਖਿਆ ਦਿੰਦਾ ਵੀ ਕੋਈ ਗੱਲ ਨਹੀਂ, ਕੇਸਾਂ ਦੀ ਕੋਈ ਐਡੀ ਗੱਲ ਨਹੀਂ, ਹਾਲਾਂਕਿ ਤੁਹਾਡਾ ਇਤਿਹਾਸ ਭਰਿਆ ਪਿਆ ਹੈ, ਰੋਜ਼ ਆਪਾਂ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਗੁਰੂ ਕੇ ਸਿੱਖ ਚਰਖੜੀਆਂ 'ਤੇ ਚੜ੍ਹ ਗਏ, ਬੰਦ ਬੰਦ ਕੱਟੇ ਗਏ, ਖੋਪਰੀਆਂ ਲੱਥ ਗਈਆਂ, ਪਰ ਨਹੀਂ ਕੇਸ ਕਟਾਏ। ਕੇਸ ਕਟਾਉਣ ਵਾਸਤੇ ਕਿਹਾ ਗਿਆ ਵੀ ਕੇਸ ਹੀ ਕਟਾ ਲਓ, 7 ਅਤੇ 9 ਸਾਲ ਦੀ ਉਮਰ 'ਚ ਸਾਹਿਬਜ਼ਾਦਿਆਂ ਨੇ ਕੇਸ ਕਟਾਤੇ ਸੀ ਭਾਈ। ਉੱਥੇ ਤਾਂ ਬੜੇ ਵੱਡੇ ਵੱਡੇ ਮੇਲੇ ਲਾਉਣੇ ਆਪਾਂ ਵੀ ਗੁਰੂ ਕੇ ਸਾਹਿਬਜ਼ਾਦਿਆਂ ਦੀ ਐਡੀ ਵੱਡੀ ਕਰਨੀ ਆ, ਅਤੇ ਅਸੀਂ ਆਪਣੇ ਘਰਾਂ ਵਿੱਚ ਭੁੱਲੇ ਬੈਠੇ ਹਾਂ ਵੀ ਨਹੀਂ ਇਸ ਕਰਨੀ ਨੂੰ ਧਾਰਨ ਵੀ ਕਰਨਾ। ਨਹੀਂ ਭਾਈ, ਸਤਿਗੁਰੂ ਰਹਿਮਤ ਕਰਨ, ਅਸੀਂ ਨਾਲ ਨਾਲ ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਦ੍ਰਿੜ ਕਰਨਾ, ਜੇ ਨਾ ਦ੍ਰਿੜ ਕੀਤਾ ਮਹਾਰਾਜ ਕਹਿੰਦੇ ਭਾਈ ਤੇਰਾ ਨੁਕਸਾਨ ਹੋਣਾ, ਬੈ ਨਾ ਵੈ ਜੀਵਨ ਬਿਰਥਾ, ਤੇਰਾ ਜੀਵਨ ਹੀ ਬਿਰਥਾ ਚਲਿਆ ਜਾਵੇਗਾ, ਤੇਰਾ ਜਨਮ ਹੀ ਬਿਰਥਾ ਚਲਿਆ ਜਾਵੇਗਾ।
ਰਾਮ
ਦੇ ਕੇ ਕਿਰਪਾ ਕਰ ਰਹੇ ਹਨ,
ਬਿਨ ਗੁਰ ਮੂੜ ਭਾਈ ਹੈ ਮਨ ਮੁਖ।
ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾ ਲਿਆ ਵੀ ਛੱਡੋ ਜੀ ਕਿਹੜਾ ਗੁਰੂ ਕਿਹਨੂੰ ਧਾਰਨ ਕਰਨ ਦੀ ਲੋੜ ਹੈ, ਜੋ ਮਨ ਵਿੱਚ ਹੀ ਹੈ ਸਭ ਕੁਛ, ਇਹੋ ਜਿਹੀਆਂ ਬੜੀਆਂ ਟੁੱਚਰਾਂ ਹੁੰਦੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕੌਣ ਨੇ ਮਨਮੁੱਖ, ਜਿਨ੍ਹਾਂ ਨੇ ਗੁਰੂ ਨੂੰ ਮੁਖੀ ਨਹੀਂ ਬਣਾਇਆ, ਗੁਰਮੁੱਖ ਨਹੀਂ ਬਣੇ, ਮਨਮੁੱਖ ਬਣ ਕੇ ਇਹ ਸੰਸਾਰ ਵਿੱਚ ਵਿਚਰ ਰਹੇ ਨੇ। ਅਤੇ ਹਜ਼ੂਰ ਫਰਮਾਉਂਦੇ ਨੇ, ਬਿਨ ਗੁਰ ਮੂੜ ਭਏ ਹੈ ਮਨਮੁੱਖ, ਜਿਨ੍ਹਾਂ ਨੇ ਗੁਰੂ ਨਹੀਂ ਧਾਰਨ ਕੀਤਾ, ਅਸਲ ਵਿੱਚ ਉਹ ਅਣਜਾਣ ਨੇ, ਬੇਸਮਝ ਨੇ, ਮੂਰਖ ਨੇ, ਕਿਉਂਕਿ ਉਹਨਾਂ ਨੇ ਗੁਰੂ ਨਹੀਂ ਧਾਰਨ ਕੀਤਾ। ਇਸ ਵਾਸਤੇ ਉਹਨਾਂ ਨੂੰ ਚਾਹੀਦਾ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ, ਮਨ ਦੀ ਗੱਲ ਛੱਡ ਕੇ, ਮਨ ਦਾ ਵੇਗ ਛੱਡ ਕੇ, ਗੁਰ ਕੀ ਮਤ ਤੂੰ ਲੈ ਇਹ ਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ। ਗੁਰੂ ਕੀ ਮਤ ਨੂੰ ਲੈ ਭਾਈ, ਤਾਂ ਕਿ ਤੇਰਾ ਸੰਸਾਰ ਦੇ ਵਿੱਚ ਆਉਣਾ ਸਫਲਾ ਹੋਵੇ, ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬੇਸਮਝਾਂ ਦੀ ਗਿਣਤੀ ਵਿੱਚ ਗਿਣਿਆ ਜਾਏਗਾ, ਮੂਰਖਾਂ ਦੀ ਗਿਣਤੀ ਵਿੱਚ ਆ ਜਾਏਗਾ। ਜੇ ਤੂੰ ਪਰਮਾਤਮਾ ਦੇ ਇਸ ਪਾਏ ਹੋਏ ਪੂਰਨਿਆਂ ਨੂੰ, ਸਤਿਗੁਰੂ ਦੀ ਦੱਸੀ ਹੋਈ ਇਸ ਰਹਿਤ ਨੂੰ ਧਾਰਨ ਨਾ ਕੀਤਾ, ਗੁਰੂ ਨਾਲ ਧਾਰਨ ਕੀਤਾ,
ਇਹ ਮੋਹ ਮਾਇਆ ਨਿਤ ਫਾਥਾ।
ਉਹ ਤਾਂ ਕਹਿੰਦੇ ਭਾਈ ਪਹਿਲਾਂ ਹੀ ਮਾਇਆ ਦਾ ਜਾਲ ਤਾਂ ਪਹਿਲਾਂ ਹੀ ਬੜਾ ਪ੍ਰਬਲ ਹੈ, ਇਸ ਪਦਾਰਥੀ ਯੁੱਗ ਦੇ ਵਿੱਚ, ਇਸ ਪ੍ਰਦਰਸ਼ਨੀ ਦੇ ਵਿੱਚ ਤਾਂ ਪਹਿਲਾਂ ਹੀ ਰੁੜੇ ਹੋਏ ਹਾਂ, ਅਤੇ ਇਸ ਨੂੰ ਹੋਰ ਉੱਧਰ ਧੱਕ ਦਿਓ, ਗੁਰੂ ਦੀ ਓਟ ਹੀ ਛੱਡ ਦਿਓ, ਗੁਰੂ ਦਾ ਆਸਰਾ ਹੀ ਛੱਡ ਦਿਓ, ਅਤੇ ਫਿਰ ਤਾਂ ਹੋਰ ਉੜ ਜਾਂਗੇ, ਸਾਡਾ ਵਾਲੀਵਾਰ ਸਕਾਉਣਾ ਭਾਈ ਫਿਰ। ਨਹੀਂ ਭਾਈ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ
ਸਤਿਗੁਰੂ ਪਾਤਸ਼ਾਹ ਦੀ ਰਹਿਮਤ ਨਾਲ ਗੁਰੂ ਨੂੰ ਧਾਰਨ ਕਰੋ, ਗੁਰੂ ਨੂੰ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪਣ ਦਾ ਉਪਰਾਲਾ ਕਰੋ, ਗੁਰੂ ਨੂੰ ਮੁਖੀ ਬਣਾਓ, ਗੁਰਮੁਖ ਬਣੋ, ਅਤੇ ਨਹੀਂ ਫਿਰ ਕੀ ਹੋਵੇਗਾ, ਅਤੇ ਮੋਹ ਮਾਇਆ ਨਿੱਤ ਫਾਥਾ ਕਹਿੰਦੇ, ਨਹੀਂ ਤਾਂ ਭਾਈ ਮਾਇਆ ਦੇ ਮੋਹ ਵਿੱਚ ਰੋਜ਼ ਹੀ ਫਸਿਆ ਰਹੇਗਾ, ਇਹ ਤੋਂ ਨਿਕਲ ਨਹੀਂ ਸਕਦਾ।
ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ,
ਕਹਿੰਦੇ ਫਿਰ ਤਿੰਨਾਂ ਨੇ ਜਿਹੜੇ ਪਰਮਾਤਮਾ ਦੇ ਨਾਮ ਜਪਣ ਵਾਲੇ ਸੰਤ ਮਹਾਤਮਾ ਸਾਧੂ ਜਾਣਾ ਨਾ, ਗੁਰਮੁਖ ਸਾਧ ਸਾਧ ਜਿਨ ਸਾਧ ਸਧਾਇਆ, ਭਾਈ ਗੁਰਦਾਸ ਜੀ ਕਹਿੰਦੇ ਜਿਹਨਾਂ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ ਉਹ ਸਾਧੂ ਹੈ। ਵੈਸੇ ਤੇ ਦਸਮ ਪਾਤਸ਼ਾਹ ਜੀ ਨੇ ਲਿਖਿਆ ਕਿ ਸੰਤ ਸਮੂਹ ਅਨੇਕ ਮਤੀ ਕੇ, ਬੇਅੰਤਾਂ ਦੇ ਮਤਾਂ ਦੇ ਸੰਤ ਤੁਰੇ ਫਿਰਦੇ ਨੇ, ਪਰ ਨਾਲ ਇਹ ਵੀ ਕਿਹਾ ਕਿ ਕੋ ਨਾ ਦੇਖੀ ਤਾਂ ਪ੍ਰਾਣ ਪਤੀ ਕੇ, ਕੋਈ ਇਹ ਵੀ ਨਹੀਂ ਦੇਖੇ ਕਿ ਇਹਨਾਂ ਨੂੰ ਪਰਮਾਤਮਾ ਪ੍ਰਾਣਾਂ ਨਾਲੋਂ ਵੀ ਪਿਆਰਾ ਹੈ, ਉਹ ਸੰਤ ਕੌਣ ਨੇ? ਸਾਧ ਜੀ ਉਹ ਸੰਤ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਨੇ ਆਪ ਨਾਮ ਜਪਿਆ, ਹੋਰਨਾਂ ਨੂੰ ਨਾਮ ਜਪਾਇਆ, ਨਾਮ ਜਪਣ ਦੇ ਰਾਹ 'ਤੇ ਤੋਰਿਆ, ਗੁਰੂ ਘਰਾਂ ਦੀਆਂ ਸੇਵਾਵਾਂ ਕੀਤੀਆਂ, ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਜਿਹਨੇ ਆਪ ਖੱਦਰ ਦੀਆਂ ਖਫੜੀਆਂ ਪਾ ਕੇ ਸਾਰਾ ਦਿਨ ਬੱਜਰੀਆਂ ਕੁੱਟ ਕੇ ਸੁੱਕੀਆਂ ਰੋਟੀਆਂ ਖਾ ਕੇ ਗੁਰੂ ਘਰ ਦੀਆਂ ਬਿਲਡਿੰਗਾਂ ਸੋਨਿਆਂ ਨਾਲ ਮੜ ਦਿੱਤੀਆਂ, ਹੈ ਉਹਨਾਂ ਦੇ ਮਾਇਆ ਦਾ ਲੇਪ ਲੇਸ ਮਾਤਰ ਵੀ ਨਹੀਂ? ਭਾਈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਤਿੰਨ ਸਾਧੂ ਚਰਨ ਸੇਵੇ ਕਬ ਹੋਂ, ਉਹਨਾਂ ਨੇ ਕਦੇ ਸਾਧੂ ਮਹਾਤਮਾ ਨੂੰ ਪਹਿਲਾਂ ਤਾਂ ਉਹਨਾਂ ਨੇ ਪਰਖਿਆ ਹੀ ਨਹੀਂ, ਸਾਧੂ ਮਹਾਤਮਾ ਦੀ ਸੰਗਤ 'ਚ ਹੀ ਨਹੀਂ ਆਏ, ਸਾਧੂ ਮਹਾਤਮਾ ਦੇ ਗੁਣਾਂ ਦਾ ਆਨੰਦ ਹੀ ਨਹੀਂ ਲਿਆ, ਅਤੇ ਜਿਹੜਾ ਜਿਹੜੀ ਦੁਨੀਆ ਜਿਹੜਾ ਸੰਸਾਰ ਇਸ ਪਾਸੇ ਵਾਂਝਾ ਹੀ ਬੈਠਾ ਭਾਈ, ਕੀ ਕਹਾਂਗੇ ਆਪਾਂ ਉਹਨਾਂ ਨੂੰ, ਕੀ ਦੋਸ਼ ਦੇਵਾਂਗੇ? ਸਾਧੂ ਦੀ ਸੰਗਤ 'ਚ ਆਏ ਹੀ ਨਹੀਂ, ਫਿਰ ਕੀ ਕਹਿਣਗੇ ਵੀ ਸਾਧੂ ਤਾਂ ਹੁੰਦਾ ਹੀ ਨਹੀਂ, ਸੰਤ ਤਾਂ ਐਵੇਂ, ਸੰਤ ਕੇਵਲ ਪਰਮਾਤਮਾ ਦਾ ਨਾਮ ਹੈ, ਜਿੱਥੇ ਪਰਮਾਤਮਾ ਦਾ ਨਾਮ ਵੀ ਹੈ ਗੁਰਬਾਣੀ ਵਿੱਚ, ਪਰ ਪਰਮਾਤਮਾ ਤਾਂ ਬੇਅੰਤ ਬੇਅੰਤ ਹੈ ਹੀ, ਪਰ ਜੇ ਉਹਦੇ ਸਾਧੂ ਮਹਾਤਮਾ ਦੀ ਗੱਲ ਦੀ ਵਡਿਆਈ ਉਹ ਵੀ ਬੇਅੰਤ ਤੁਲਨਾ ਦੇ ਤੁਲ ਜਾਵੇ ਤਾਂ ਫਿਰ ਪਰਮਾਤਮਾ ਦੀ ਵਡਿਆਈ ਕਿੱਡੀ ਵੱਡੀ ਹੋਵੇ, ਘੱਟ ਜੂਗੀ ਨਹੀਂ? ਭਾਈ ਇਹ ਤਾਂ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਇਹ ਤਾਂ ਸਹਾਇਤਾ ਕਰਨ ਨੂੰ ਹੈ, ਅਤੇ ਪਰਮਾਤਮਾ ਤਾਂ ਆਪ ਮਾਲਕ ਹੈ ਭਾਈ, ਸੰਤ ਤਾਂ ਉਹਦੇ ਸੇਵਕ ਹੈ, ਉਹਦੀ ਵਡਿਆਈ ਨਹੀਂ ਘਟਣ ਲੱਗੀ। ਪਰ ਕੁਝ ਲੋਕ ਜਾਣ ਬੁੱਝ ਕੇ ਕਿਸੇ ਫਿਰਕੇ 'ਤੇ ਕਿਸੇ ਕੌਮ 'ਤੇ ਤਰਕ ਕਰਦੇ ਨੇ, ਤਰਕ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ, ਵੈਸੇ ਖਾਲਸਾ ਪੰਥ ਬਹੁਤ ਸੁਚੇਤ ਹੈ, ਐਸੀ ਗੱਲ ਨਹੀਂ, ਪਰ ਮੈਂ ਆਪਣਾ ਫਰਜ਼ ਸਮਝਦਾ ਹੋਇਆ ਇੱਕ ਬੇਨਤੀ ਕਰਦਾ, ਸਾਧ ਸਿੰਘ ਜੀ ਅੱਜ ਦਾ ਬਹੁ ਗਿਣਤੀ ਨੌਜਵਾਨ ਸਿੱਖ ਇੰਟਰਨੈੱਟ ਰਾਹੀਂ ਜਾਂ ਆਪਣੀ ਖੋਜ ਰਾਹੀਂ ਇਸ ਗੱਲ ਨੂੰ ਜਾਣ ਚੁੱਕਿਆ ਹੈ ਕਿ 20ਵੀਂ ਸਦੀ ਦਾ ਮਹਾਨ ਸੰਤ, ਮਹਾਨ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਥੋੜ੍ਹੇ ਜਿਹੇ ਜੀਵਨ ਕਾਲ ਵਿੱਚ ਹੀ ਬੜੇ ਕ੍ਰਾਂਤੀਕਾਰੀ ਫੈਸਲੇ ਕੀਤੇ, ਬਹੁਤ ਵੱਡਾ ਉੱਦਮ ਕੀਤਾ, ਸਤਿਗੁਰੂ ਦਾ ਬੇਅੰਤ ਨਾਮ ਜਪਿਆ, ਨਾਮ ਦੀ ਮਹਿਮਾ ਨੂੰ ਦੁਨੀਆਂ ਵਿੱਚ ਵੰਡਿਆ, ਅੰਮ੍ਰਿਤ ਸੰਚਾਰ ਦੀਆਂ ਲਹਿਰਾਂ ਤੋਰੀਆਂ, ਜੋ ਕਿਹਾ ਉਸ ਨੂੰ ਕਮਾਇਆ, ਕਹਿ ਕੇ ਕਰਕੇ ਦਿਖਾਇਆ। ਅੱਜ ਵੱਡੀ ਪੱਧਰ 'ਤੇ ਅਸੀਂ ਆਮ ਸਿੱਖ ਅਤੇ ਖਾਸ ਕਰਕੇ ਨੌਜਵਾਨ ਇਸ ਗੱਲ ਨੂੰ ਜਾਣਦੇ ਹਾਂ, ਇਹਦਾ ਪ੍ਰਭਾਵ ਤੋੜਨ ਵਾਸਤੇ ਕੁਝ ਲੋਬੀਆਂ ਸ਼ੁਰੂ ਤੋਂ ਹੀ ਸਰਗਰਮ ਰਹੀਆਂ ਵੀ ਇਸ ਗੱਲ ਨੂੰ ਸਿੱਖਾਂ ਵਿੱਚੋਂ ਕੋਈ ਲੀਡਰ ਉੱਭਰਦਾ ਹੈ, ਕੋਈ ਸੰਤ ਉੱਭਰਦਾ ਹੈ, ਕੋਈ ਸਿਧਾਂਤਕਾਰੀ ਬੰਦਾ ਪੈਦਾ ਹੁੰਦਾ ਹੈ ਅਤੇ ਉੱਥੋਂ ਗੁਰੂ ਦਾ ਸਿਧਾਂਤ ਮਿਲੂਗਾ, ਇੱਥੋਂ ਤੋੜੋ ਇਹਨੂੰ। ਬੇਅੰਤ ਯਤਨ ਮਹਾਂਪੁਰਖਾਂ ਦੇ ਹੁੰਦੇ ਆ ਵੀ ਹੁੰਦੇ ਰਹੇ। ਆ ਪਿਛਲੇ ਦਿਨੀ ਇੱਕ ਪੱਤਰਕਾਰ ਨੇ ਤੁਲਨਾ ਕੀਤੀ ਝੂਠੇ ਸ਼ਬਦ ਵਾਲੇ ਨਾਲ ਸੰਤ ਜਰਨੈਲ ਸਿੰਘ ਦੀ, ਸਿੱਖਾਂ ਨੇ ਕਾਫੀ ਸਬਕ ਸਿਖਾਇਆ ਉਹਨੂੰ ਵੀ ਤੂੰ ਬੰਦਾ ਬਣ, ਜਾਣ ਬੁੱਝ ਕੇ ਇਹ ਨਹੀਂ ਉਹਨੂੰ ਪਤਾ ਨਹੀਂ ਕਿੱਥੇ ਸੰਤ ਜਰਨੈਲ ਸਿੰਘ ਖਾਲਸਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਸਾਂਝੀਵਾਲ, ਨਾਮ ਜਪਣ ਵਾਲਾ, ਨਾਮ ਜਪਾਉਣ ਵਾਲਾ, ਧਰਮ ਤੋਂ ਆਪਾ ਵਾਰਨ ਵਾਲਾ, ਸਭ ਕੁਝ ਜਾਣਦਿਆਂ ਹੋਇਆਂ ਕੁਰਬਾਨ ਹੋਣ ਵਾਲਾ ਸਿੱਖ ਪੰਥ ਲਈ ਸਿੱਖ ਖਾਣ ਲਈ ਡਟਣ ਵਾਲਾ ਅਤੇ ਦੂਜੇ ਪਾਸੇ ਇੱਕ ਵਿਵਚਾਰੀ ਬੰਦਾ ਅਦਾਲਤਾਂ ਵਿੱਚ ਗਿੜਗਿੜਾਉਣ ਵਾਲਾ ਅਤੇ ਜਿਵੇਂ ਜਿਵੇਂ ਪਰਤਾਂ ਖੁੱਲਦੀਆਂ ਦੁਨੀਆਂ ਦੇ ਸਾਹਮਣੇ ਸਾਧ ਸੰਗਤ ਦਾ ਨਾਂ ਲੈਣਾ ਔਖਾ ਹੋਇਆ ਪਿਆ ਉਹਦੇ ਨਾਲ ਤੁਲਨਾ ਕੀਤੀ ਪਰ ਜਾਣ ਬੁੱਝ ਕੇ ਹੋਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸੰਤ ਕੌਣ ਹੁੰਦਾ ਜਿਹਨੂੰ ਅਸੀਂ ਸੰਤ ਵੇਖਿਆ ਜਿਹਨੂੰ ਅਸੀਂ ਸੰਤ ਪਰਖਿਆ ਜਿਹੜਾ ਸੰਤ ਕੁਰਬਾਨ ਹੋ ਗਿਆ ਜਿਹੜਾ ਸੰਤ ਸਾਡੇ ਤੋਂ ਸਭ ਕੁਝ ਵਾਰ ਵੀ ਗਿਆ ਸਾਨੂੰ ਇੱਕ ਰਾਹ ਵੀ ਦਿਖਾ ਗਿਆ ਕਿ ਗੁਰੂ ਦਾ ਰਾਹ ਆ ਹੈ ਭਾਈ ਅੰਮ੍ਰਿਤ ਛਕੋ ਅਤੇ ਅੰਮ੍ਰਿਤ ਛੱਕ ਕੇ ਉੱਤੇ ਪਹਿਰਾ ਕਿਵੇਂ ਦੇਣਾ ਬਚਨ ਕਰੋ ਤਾਂ ਉੱਤੇ ਖੜ੍ਹਨਾ ਕਿਵੇਂ ਆ ਉਹਦੀ ਤੁਲਨਾ ਇੱਕ ਵਿਵਚਾਰੀ ਨਾ ਰਹੋ ਵਿਚਾਰ ਕੋਈ ਗੱਲ ਨਹੀਂ ਸਮਾਂ ਆਏਗਾ ਸਤਿਗੁਰੂ ਆਪੇ ਹੀ ਇਹਦਾ ਫੈਸਲਾ ਆਪ ਕਰਵਾ ਲਵੇਗਾ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੇ ਸਾਧੂ ਮਹਾਤਮਾ ਦੇ ਨਾਮ ਜਪਣ ਵਾਲਿਆਂ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਰ ਬ੍ਰਹਮ ਅਕਾਲ ਪੁਰਖ ਦੀ ਮਹਿਮਾ ਤਾਂ ਬੜੀ ਵੱਡੀ ਆ ਜਿਹੜਾ ਉਹਦਾ ਨਾਮ ਜਪਣ ਵਾਲੇ ਜਿਹੜੇ ਆਪਣਾ ਆਪ ਸਭ ਕੁਝ ਛੱਡ ਦਿੰਦੇ ਨੇ ਹੋ ਨਹੀਂ ਕਿਸ ਮੈਂ ਨਹੀਂ ਕਿਸ ਆਹੇ ਨਾ ਮੋਰਾ ਉਸਰ ਲੱਗਾ ਲੱਜਾ ਰੱਖ ਲਾ ਸਦਨਾ ਜਨ ਤੋਰਾ ਜਿਹੜੇ ਇੱਥੇ ਪਹੁੰਚ ਜਾਂਦੇ ਆ ਨਾ ਕਿ ਮੈਂ ਤਾਂ ਕੁਝ ਵੀ ਨਹੀਂ ਪਰਮਾਤਮਾ ਤੇਰਾ ਹੀ ਕੀਤਾ ਸਭ ਕੁਝ ਹੈ ਅਤੇ ਜਿਨ੍ਹਾਂ ਨੇ ਉਹਨਾਂ ਮਹਾਤਮਾ ਦੇ ਚਰਨ ਨਹੀਂ ਸਰੇਵੇ ਭਾਵ ਉਹਨਾਂ ਦੀ ਸੰਗਤ ਵਿੱਚ ਨਹੀਂ ਆਏ ਉਹਨਾਂ ਦੀ ਵਿਚਾਰਧਾਰਾ ਨੂੰ ਜਾਣਿਆ ਨਹੀਂ ਉਹਨਾਂ ਤੋਂ ਉਪਦੇਸ਼ ਪ੍ਰਾਪਤ ਨਹੀਂ ਕੀਤਾ
ਤਿੰਨ ਸਭ ਜਨਮ ਅਕਾਥਾ
ਕਹਿੰਦੇ ਭਾਈ ਉਹਨਾਂ ਦਾ ਜਨਮ ਅਕਾਰਥ ਹੀ ਗਿਆ ਕਿਉਂਕਿ ਅਸੀਂ ਉਹਨਾਂ ਮਹਾਂਪੁਰਖਾਂ ਤੋਂ ਸਿੱਖਿਆ ਲੈ ਕੇ ਜਿਵੇਂ ਸਕੂਲ ਦੇ ਵਿੱਚ ਪ੍ਰਿੰਸੀਪਲ ਹੁੰਦਾ ਹੈ ਟੀਚਰ ਹੁੰਦਾ ਹੈ ਪ੍ਰੋਫੈਸਰ ਹੁੰਦਾ ਹੈ ਉਹ ਤੋਂ ਸਿੱਖਿਆ ਲੈ ਕੇ ਅਸੀਂ ਲੈਸਨ ਲੈਂਦੇ ਹਾਂ ਅਤੇ ਕਿਸੇ ਫਾਰਮੂਲੇ ਨੂੰ ਪੜ੍ਹਦੇ ਹਾਂ ਅਤੇ ਉਹਨੂੰ ਯਾਦ ਕਰਦੇ ਹਾਂ ਧਾਰਨ ਕਰਦੇ ਹਾਂ ਕਿਉਂਕਿ ਉਹਨਾਂ ਪ੍ਰੋਫੈਸਰਾਂ ਨੇ ਪਹਿਲਾਂ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਉਸ ਵਿੱਦਿਆ ਨੂੰ ਗ੍ਰਹਿਣ ਕਰਨ ਵਾਸਤੇ ਲਾਇਆ ਹੁੰਦਾ ਅਤੇ ਚੰਗੇ ਸਕੂਲ ਚਲਾਉਣ ਵਾਸਤੇ ਵਧੀਆ ਵਧੀਆ ਪ੍ਰੋਫੈਸਰਾਂ ਦਾ ਪ੍ਰਬੰਧ ਕੀਤਾ ਜਾਂਦਾ ਕਿ ਸਾਡੇ ਸਕੂਲ ਦਾ ਚੰਗਾ ਇਮੇਜ ਬਣੇ ਇਸੇ ਤਰ੍ਹਾਂ ਜਿਹੜਾ ਇਹ ਸਿੱਖੀ ਦਾ ਸਕੂਲ ਹੈ ਨਾ ਇਹਦੇ ਵਿੱਚ ਸੰਤ ਪ੍ਰਿੰਸੀਪਲ ਨੇ ਸੰਤ ਹੀ ਪ੍ਰੋਫੈਸਰ ਨੇ ਜਿਨ੍ਹਾਂ ਦਾ ਆਪਣਾ ਜੀਵਨ ਹੈ ਜਿਹੜੇ ਆਪ ਕਮਾਈ ਕਰਦੇ ਨੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਨਾਮ ਜਪਦੇ ਨੇ ਅਤੇ ਉਹਨਾਂ ਕੋਲ ਜਾ ਕੇ ਬੈਠੋ ਹੀ ਨਾ ਬੈਠਣ ਦੇ ਨਾਲ ਹੀ ਉਸ ਵਾਤਾਵਰਨ ਦੇ ਵਿੱਚ ਜਾ ਕੇ ਤੁਸੀਂ ਬਹਿ ਹੀ ਜਾਓ ਅਤੇ ਪਤਾ ਲੱਗ ਜਾਏਗਾ ਕਿ ਇਹ ਤਾਂ ਪਰਮਾਤਮਾ ਦੇ ਨਾਮ ਜਪਣ ਵਾਲੀ ਰੂਹ ਹੈ ਪਰ ਜਦੋਂ ਉਹ ਬਚਨ ਕਰੇਗਾ ਉਹ ਬਚਨ ਇਹੀ ਕਰੇਗਾ ਭਾਈ ਨਿਤਨੇਮ ਕਰਦਾ ਹੁੰਦਾ ਅੰਮ੍ਰਿਤ ਛਕਿਆ ਹੋਇਆ ਬਾਣੀ ਪੜ੍ਹਦਾ ਹੁੰਦਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਜਾਂਦਾ ਹੁੰਦਾ ਉਹਦੇ ਬਚਨ ਹੀ ਇਹ ਹੋਣੇ ਆ ਅਤੇ ਫਿਰ ਜਿਵੇਂ ਉਹ ਬੋਲੇਗਾ ਨਾ ਜੋ ਵੀ ਬਚਨ ਕਰੇਗਾ ਜਿਹਨੇ ਅੰਦਰ ਪ੍ਰੀਤ ਪ੍ਰਮ ਕੀ ਜੇ ਉਹ ਬੋਲਣ ਤੇ ਵੈ ਸੁਹਨ ਜਿਨ੍ਹਾਂ ਦੀ ਅੰਦਰ ਪ੍ਰੀਤ ਜੁੜੀ ਹੋਈ ਹੈ ਨਾ ਫਿਰ ਜਿਵੇਂ ਉਹ ਬੋਲਦੇ ਆ ਉਹ ਅੰਦਰ ਸਾਡੇ ਅੰਦਰ ਅੰਮ੍ਰਿਤ ਬਚਨ ਬਣ ਕੇ ਸਾਡੇ ਅੰਦਰ ਧੱਸਦੇ ਜਾਂਦੇ ਆ ਉਹਨਾਂ ਪਰਮਾਤਮਾ ਦੇ ਪਿਆਰਿਆਂ ਦੀ ਇਹ ਇੱਕ ਰੀਤ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਿਨ੍ਹਾਂ ਨੇ ਐਸੇ ਪ੍ਰਭੂ ਦੇ ਪਿਆਰਿਆਂ ਦਾ ਸੰਗ ਨਹੀਂ ਕੀਤਾ ਉਹਨਾਂ ਦਾ ਜੀਵਨ ਵਿਅਰਥਾ ਅਕਾਰਥ ਹੀ ਚੱਲਿਆ ਜਾਂਦਾ ਹੈ
ਜਿਨ ਸਾਧੂ ਚਰਨ ਸਾਧ ਪਗ ਸੇਵੇ
ਪਰ ਜਿਨ੍ਹਾਂ ਨੇ ਦੂਸਰਾ ਪੱਖ ਦੱਸਦੇ ਨੇ ਹਜ਼ੂਰ ਫਰਮਾਉਂਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ ਸਾਧੂ ਚਰਨ ਸਾਧ ਪਗ ਸੇਵੇ ਜਿਨ੍ਹਾਂ ਨੇ ਭਾਈ ਉਹਨਾਂ ਸਾਧੂ ਮਹਾਤਮਾ ਦੇ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਉਹਨਾਂ ਦੀ ਸੰਗਤ ਵਿੱਚ ਬੈਠ ਗਏ ਉਹਨਾਂ ਦੀ ਸੰਗਤ ਵਿੱਚੋਂ ਜਾ ਕੇ ਅੰਮ੍ਰਿਤ ਛਕ ਲਿਆ ਨਾਮ ਲੈ ਲਿਆ ਪੰਜਾਂ ਪਿਆਰਿਆਂ ਤੋਂ ਅਤੇ ਗੁਰਬਾਣੀ ਨੂੰ ਸੁਣਨ ਲੱਗ ਪਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਲੱਗ ਪਏ ਫਿਰ ਇਸ ਰੀਤ 'ਤੇ ਤੁਰ ਪਏ ਨਾ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਿਨ ਸਾਧੂ ਚਰਨ ਸਾਧ ਪਗ ਸੇਵੇ ਜਿਨ੍ਹਾਂ ਨੇ ਪਗ ਤੋਂ ਭਾਵ ਕੇਵਲ ਪੈਰ ਨਹੀਂ ਰਸਤਾ ਹੈ ਜਿਹੜਾ ਰਸਤਾ ਜਿਹੜਾ ਪੰਥ ਧਾਰਨ ਕੀਤਾ ਹੋਇਆ ਉਹਨਾਂ ਨੇ ਉਸ ਰਸਤੇ ਨੂੰ ਉਹਨਾਂ ਨੇ ਧਾਰਨ ਕਰ ਲਿਆ
ਇਨ ਸਫਲਿਓ ਜਨਮ ਸਨਾਥਾ
ਉਹਨਾਂ ਦਾ ਸਫਲਤਾ ਦੇ ਸਹਿਤ ਜਨਮ ਜਿਹੜਾ ਹੈ ਪ੍ਰਵਾਨ ਹੋ ਗਿਆ ਉਹਨਾਂ ਦਾ ਜਨਮ ਸਫਲਾ ਹੋ ਗਿਆ ਜਿਹੜੇ ਮਹਾਤਮਾ ਦੀ ਸੰਗਤ ਵਿੱਚ ਆ ਗਏ परमात्मा दे नाम सिमरन नाल जुड़ गए।
कौ की जय दास दास दासन को।
सतगुरु पातशाह जी फरमाउंदे कहिंदे भाई ये अरदास बेनती करिए आप ते आप परमेश्वर स्वरूप सी धन गुरु रामदास महाराज सानू सिख्या दिंदे ने नाम जपदे होए भी नितनेम करदे होए भी क्योंकि बहुत गुरु के सिख ने जिहड़े बेअंत नाम जपदे हो बाणी पढ़दे हो पर महाराज कहिंदे इत्थे जरूरी है कि नाम जपद्या होया भी बाणी पढ़द्या होया भी उस परमात्मा दे अगे अरदास करनी कि महाराज सानू अपना दास बना ला। एक बारी बहादुर शाह दे कोल बहुत सारे उहदे जिहड़े सीगे काजी बैठे धन गुरु कलगीधर पातशाह सच्चे पातशाह की महिमा बड़ी सोहनी सी। एक काजी कहिंदा सतगुरु जी मनुख का जीवन कहो जिहा होना चाहिए। धन कलगीधर पातशाह जी कहिंदे गुरु गरीब नवाज भाई वकारां तो बचिया होवे धियां भैणां दी इज्जत दा संजीवाल होवे दसां नौं दी किरत खांदा होवे हक हलाल दा आप खांदा होवे किसे दा हक ना खोंदा होवे अल्लाह दी बंदगी करदा होवे खुदा दी इबादत विच रवे ते फिर अरदास करे मैं भुल गया मैं भुलणहार हां रब हे दाता हे वाहिगुरु मैं भुलणहार। काजी कहिंदा कमाल करदे हो महाराज जी इन्ने गुण होण दसन उह दी किरत करदा होवे जति सती होवे ते किसे दा हक ना मारे सच बोले धर्म दी इबादत करे ते फिर क्यों कभी मैं भुल गया इहदी की लोड़ है। महाराज कहिंदे काजी साहब बैठो अंतर ध्यान होवो अल्लाह खुदा दे नाल अपना मन जोड़ो मन जोड़न की कोशिश करदा नहीं जुड़ रहा। झटक बाद कहिंदा गुरु महाराज सच्चे पातशाह नहीं जुड़दा मन कहिंदे बस ये अपने बस नहीं ये परमात्मा दी अंश है जिहड़ा मन है अपने यतना तो बाद भी जरूरत है कि उस महाराज के चरणों में अरदास बेनती करिए कि महाराज सानू बख्श लो क्योंकि सानू तो इस जन्म का ही नहीं पता तो पिछले जन्म का सानू की पता है। इसलिए सतगुरु के चरणों में महाराज सच्चे पातशाह जी फरमाउंदे मोह को कीजा दास दास दासन को जिहड़े महाराज तेरे दास है। महापुरख इत्थे साखी सुनाउंदे सन कि पंजां प्यारे जिहड़े कलगीधर पातशाह दे दास होए पंज प्यारे जिन्हां सिर वढ के वढण वास्ते अपने आप नूं पेश कर दिता सिर वढे गए जिन्हां दे ते फिर उन्हां दी सिक्ख्या धारण करके अगे दास होए चाली मुक्ते ते उन्हां दी संगत करन वाले बेअंत सिख जरनैल पैदा हो गए। सतगुरु पातशाह जी फरमाउंदे ने कि महाराज साडे ते कृपा करो मोको कीजा दास अपना दास बना लो किहदा दास महाराज जिहड़े तेरे दास ने भाई बुढ़ा जी वर्गे भाई गुरदास जी वर्गे बेअंत भाई मंझ जी वर्गे सच्चे पातशाह जी बेअंत तेरे दास भाई सालो जी वर्गे भाई बहलो जी वर्गे बेअंत तुहाडे दास ने महाराज उहनां दे सानू दास बनाओ ते गा उन्हां दासां दे भी सानू दासन बना लो कृपा करो।
हर दया धार जगन्नाथा
महाराज सच्चे पातशाह जी हे जग दे नाथ ईश्वर मालक साडे उपर यह दया करो ये रहमत कर दो महाराज सच्चे पातशाह जी साडे ते यह कृपा करो सानू दासां दे दास बना लो साडे विच होमा ना आवे।
हम अंधले ज्ञानहीन अज्ञानी
सतगुरु पातशाह जी साडे विच साडे मन ते बुद्ध दे नेत्र नहीं हन साडे विच ज्ञान दी निगाह नहीं है असीं ज्ञान तो हीने हाँ महाराज सच्चे पातशाह जी आप जी दे सिद्धांत नूं नहीं समझ सकदे।
क्यों चालहि मार्ग पंथा
महाराज तेरे सिद्धांत नूं ही नहीं समझिया तेरे पंथा तेरे मार्ग दे उपर इस मार्ग ते फिर चलिए किवें जदों सानू ज्ञान नहीं है।
हम अंधुले कौ गुरे अंचल दीजै
सतगुरु जी इत्थे रहमत करदे ने जिवें भाई कोई सूरमा सिंह होवे नेत्र ना होण ते उहनू पल्ला फड़ लईए ना उहदा नाल नाल तुरे जाइए तां तुरिया जांदा नाल उहनू आसरा चाहीदा ते महाराज सच्चे पातशाह जी साडे कोल ज्ञान दे वास्ते साडे मत ते बुद्ध तो हीने है साडे नीतर नहीं है आप कृपा करो साडे ते ऐसी रहमत कर दिओ महाराज सच्चे पातशाह जी हम अंधले को गुर अंचल दीजै सानू महाराज ज्ञान दा पल्ला फड़ा दो तां कि असी आप दा पल्ला फड़ के तुहाडे नाल नाल तुरे चलांगे। इहदे तों बिना महाराज संभव है असी नहीं कर सकते ਕਿਉਂਕਿ ਸਾਡੇ ਕੋਲ ਮਤ ਨਹੀਂ, ਬੁੱਧ ਨਹੀਂ, ਸਾਡੇ ਕੋਲ ਵਿਵੇਕ ਨਹੀਂ, ਸਾਡੇ ਕੋਲ ਸ਼ੁਭ ਗੁਣ ਨਹੀਂ। ਮੈਂ ਨਿਰਗੁਣ ਆਰੇ ਕੁਗੁਣ ਨਾਹੀਂ, ਮਹਾਰਾਜ ਸਾਡੇ 'ਚ ਤਾਂ ਕੋਈ ਗੁਣ ਹੀ ਨਹੀਂ ਹੈ। ਇਸ ਵਾਸਤੇ ਕਿਰਪਾ ਕਰੋ, ਸਾਨੂੰ ਆਪਣੇ ਗਿਆਨ ਦਾ ਪੱਲਾ ਫੜਾਓ ਜੀ।
ਜਨ ਨਾਨਕ ਚਲੇ ਮਿਲੰਥਾ,
ਚੱਲਿਆ ਕਿਵੇਂ ਜਾਊ? ਕਹਿੰਦੇ ਮਿਲ ਕੇ ਚੱਲਿਆ ਜਾਊ, ਮਿਲ ਕੇ। ਜਿਵੇਂ ਅੰਨੇ ਬੰਦੇ ਨੂੰ ਆਪਾਂ ਪੱਲਾ ਫੜਾ ਦਈਏ ਤੇ ਨਾਲ ਮਿਲ ਕੇ ਤੁਰਿਆ ਜਾਂਦਾ ਨਾ, ਇਸੇ ਤਰ੍ਹਾਂ ਮਹਾਰਾਜ ਅਸੀਂ ਗਿਆਨ ਰੂਪ, ਸਾਡੇ ਕੋਲ ਪੱਲਾ ਨਹੀਂ ਹੈਗਾ, ਇਸ ਕਰਕੇ ਚੱਲ ਨਹੀਂ ਸਕਦੇ। ਤੇ ਜੇ ਤੁਸੀਂ ਪੱਲਾ ਫੜਾ ਦਿਓ, ਸਾਡੇ 'ਤੇ ਰਹਿਮਤ ਕਰ ਦਿਓ, ਤੇ ਫਿਰ ਚੱਲਾ ਮਿਲੰਥਾ, ਫਿਰ ਤੁਹਾਡੇ ਨਾਲ ਮਿਲ ਕੇ ਤੁਹਾਡੇ ਰਾਹ 'ਤੇ ਅਸੀਂ ਚੱਲ ਸਕਦੇ ਹਾਂ। ਮਹਾਰਾਜ ਇਸ ਰਾਹ 'ਤੇ ਚੱਲਣ ਵਾਸਤੇ ਆਪ ਸਾਨੂੰ ਇਹ ਗਿਆਨ ਬਖਸ਼ ਕਰ ਦਿਓ। ਸੋ ਅੱਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸਮਾਂ ਭਾਵੇਂ ਥੋੜ੍ਹਾ ਰਹਿ ਗਿਆ, ਮੈਂ ਸੰਖੇਪ ਵਿੱਚ ਬੇਨਤੀ ਕਰਾਂ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ, ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਕਿ ਵੇਈ ਨਦੀ ਤੋਂ ਸ਼ੁਰੂ ਹੋ ਕੇ ਸਤਿਗੁਰੂ ਨੇ ਸਾਨੂੰ ਗੁਰਮੰਤਰ ਦਿੱਤਾ, ਗੁਰਬਾਣੀ ਦਿੱਤੀ, ਗੁਰਬਾਣੀ ਨਾਲ ਜੋੜਿਆ, ਫਿਰ ਦੁਨਿਆਵੀ ਜਿੰਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੰਸਕਾਰ ਸਨ ਸਮੇਂ ਦੇ, ਸਭ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਸੇ ਕਰ ਦਿੱਤੇ। ਇੱਕ ਨਿਰਮਲ ਪੰਥ ਤੋਰਿਆ ਗੁਰਸਿੱਖਾਂ ਦਾ, ਨਹੀਂ ਜਨੇਊ ਪਹਿਣਿਆ, ਉਹ ਤੋਂ ਮਨ੍ਹਾ ਕਰ ਦਿੱਤਾ, ਨਹੀਂ ਸਾਧ ਸੰਗਤ ਦੀ ਸਾਨੂੰ ਵਹਿਮਾਂ ਭਰਮਾਂ ਵਿੱਚ ਪੈਣ ਦਿੱਤਾ, ਅਤੇ ਨਹੀਂ ਸਾਨੂੰ ਕਿਸੇ ਤਰ੍ਹਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਜੋੜਿਆ। ਇਹ ਇੱਕ ਨਿਰਮਲ ਪੰਥ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, 18 ਸਾਲ ਤੱਕ ਖੇਤੀ ਕੀਤੀ, ਹਲ ਵਾਹਿਆ, ਜਿਹੜੀ ਕਮਾਈ ਕੀਤੀ ਉਹਦਾ ਲੰਗਰ ਤੋਰਿਆ। ਅੱਜ ਤੱਕ ਲੰਗਰ ਚੱਲਦੇ ਨਾ, ਬੇਅੰਤ ਲੰਗਰ, ਕਿਤੇ ਵੀ ਸਿੱਖਾਂ ਨੂੰ ਲੋੜ ਪੈਂਦੀ ਸਿੱਖਾਂ ਦੀ ਮੁੜ ਕੇ, ਵੀ ਸਾਨੂੰ ਲੰਗਰ ਕਿੱਥੋਂ ਮਿਲ ਸਕਦਾ, ਉਹ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਉੱਥੇ ਜਾਓ ਲੰਗਰ ਮਿਲ ਜਾਊਗਾ। ਇਹ ਗੁਰੂ ਨਾਨਕ ਸਾਹਿਬ ਦੀ ਕਿਰਤ ਦੇ 20 ਰੁਪਈਏ। ਫਿਰ ਸਾਧ ਸੰਗਤ ਜੀ, ਇੱਥੇ ਬਸ ਨਹੀਂ, ਸਤਿਗੁਰੂ ਪਾਤਸ਼ਾਹ ਜੀ ਨੇ ਕਥਾ ਅਤੇ ਕੀਰਤਨ ਦਾ ਪ੍ਰੋਗਰਾਮ ਰੰਭਿਆ, ਧਰਮਸ਼ਾਲਾ ਬਣਾਈਆਂ, ਫਿਰ ਆਪ ਨਿਮਾਣਿਆਂ ਕੋਲ ਗਏ, ਦੁਖੀਆਂ ਕੋਲ ਗਏ, ਦੁਸ਼ਟਾਂ ਕੋਲ ਗਏ, ਠੱਗਾਂ ਕੋਲ ਗਏ, ਚੋਰਾਂ ਕੋਲ ਗਏ, ਉਹਨਾਂ ਨੂੰ ਤਾਰ ਦਿੱਤਾ ਮਹਾਰਾਜ ਨੇ, ਬੇਅੰਤ ਕਿਰਪਾ ਕੀਤੀ, ਰਹਿਮਤ ਕੀਤੀ। ਅਤੇ ਜੇ ਕਦੇ ਕੋਈ ਭਾਈ ਲਹਿਣੇ ਵਰਗਾ ਸਿੱਖ ਆਇਆ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਅੰਦਰ ਧਿਆਨ ਹੋ ਕੇ ਤੱਕ ਲਿਆ, ਪੁੱਛਿਆ ਕਿ ਭਾਈ ਕੀ ਨਾਂ ਤੇਰਾ? ਮਹਾਰਾਜ ਮੇਰਾ ਨਾਂ ਲੈਣਾ। ਅੱਛਾ, ਤੂੰ ਲੈਣਾ ਹੈ, ਆ ਜਾ ਫਿਰ, ਤੂੰ ਲੈਣਾ ਅਤੇ ਅਸੀਂ ਦੇਣਾ। ਐਸਾ ਜੋੜਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਬੇਅੰਤ ਪਰਖਾਂ ਵੀ ਹੋਈਆਂ, ਸਤਿਗੁਰੂ ਪਾਤਸ਼ਾਹ ਜੀ ਨੇ ਦੁਨਿਆਵੀ ਗੱਲਾਂ ਵੀ ਪੂਰੀਆਂ ਕੀਤੀਆਂ, ਪਰਖਾਂ 'ਚ ਵੀ ਖਰਾ ਉਤਾਰ ਲਿਆ। ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ 1469 ਤੋਂ ਲੈ ਕੇ 1539 ਤੱਕ 70 ਸਾਲ 5 ਮਹੀਨੇ ਸਤਿਗੁਰੂ ਪਾਤਸ਼ਾਹ ਜੀ ਇਸ ਦੁਨੀਆਂ 'ਚ ਰਹੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਭਰਮ ਦੀਆਂ ਧੱਜੀਆਂ ਉਡਾਈਆਂ, ਉੱਥੇ ਗੁਰਸਿੱਖਾਂ ਨੂੰ ਇੱਕ ਗਾਢੀ ਮਾਰਗ ਦਿੱਤਾ ਕਿ ਗੁਰਸਿੱਖੋ, ਬਾਣੀ ਜਿਹੜੀ ਹੈ, ਆਪਾਂ ਜਪਜੀ ਸਾਹਿਬ ਪੜ੍ਹ ਲਈਏ ਨਾ, ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਕੇਵਲ ਜਪਜੀ ਸਾਹਿਬ ਦੇ ਨਾਲ ਹੀ। ਜਪਜੀ ਸਾਹਿਬ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਏਡੀ ਕਿਰਪਾ ਕੀਤੀ। ਸੋ ਸਾਡੇ ਭਰਮਾਂ ਵਹਿਮਾਂ ਨੂੰ ਤੋੜਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਨੇ ਵੱਡੇ ਵੱਡੇ ਸਿੱਧਾਂ ਨਾਲ, ਯੋਗੀਆਂ ਨਾਲ ਚਰਚਾਵਾਂ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਨਿਰੰਤਰ ਉੱਤਰ ਦਿੱਤੇ, ਕਿਉਂਕਿ ਆਪ ਅਕਾਲ ਪੁਰਖ ਦਾ ਸਰੂਪ ਸੀ। ਅਖੀਰ 1539 ਨੂੰ ਸਤਿਗੁਰੂ ਪਾਤਸ਼ਾਹ ਜੀ ਕਰਤਾਰਪੁਰ, ਅੱਜ ਕੱਲ੍ਹ ਪਾਕਿਸਤਾਨ ਵਿੱਚ ਰਹਿ ਗਿਆ, ਉਹ ਸਥਾਨ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਉੱਥੇ ਗੁਰਦੁਆਰਾ ਸਾਹਿਬ ਅੱਜ ਸਜਿਆ ਹੋਇਆ ਹੈ। ਪਰ ਉਦੋਂ ਸਮੇਂ ਦੇ ਸਿੱਖਾਂ ਨੇ ਯਾਦਗਾਰ ਬਣਾਈ, ਮੁਸਲਮਾਨ ਜਿਹੜੇ ਸਿਦਕੀ ਸਤਿਗੁਰੂ ਦੇ ਪਿਆਰੇ ਸਨ ਉਹਨਾਂ ਨੇ ਮਕਬਰਾ ਬਣਾਇਆ, ਦੋਨਾਂ ਨੇ ਯਾਦਗਾਰਾਂ ਬਣਾਈਆਂ। ਇਤਿਹਾਸ ਦੱਸਦਾ ਕਿ ਦਰਿਆ ਦੀ ਬਹੁਤ ਸਾਰੀ ਪਾਣੀ ਦੀ ਵੇਗ ਚੱਲੀ, ਜਿਹਦੇ ਵਿੱਚ ਦੋਨੇ ਹੀ ਉਹ ਯਾਦਗਾਰਾਂ ਰੁੜ ਗਈਆਂ ਸਨ। ਉਸ ਤੋਂ ਬਾਅਦ ਗੁਰਸਿੱਖਾਂ ਨੇ ਬਹੁਤ ਵਧੀਆ ਸਤਿਗੁਰੂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਬਣਾਇਆ, ਜਿਹਦੇ ਖੁੱਲ੍ਹੇ ਦਰਸ਼ਨ ਦਾਰਿਆਂ ਵਾਸਤੇ ਸਿੱਖ ਅੱਜ ਵੀ ਅਰਦਾਸਾਂ ਕਰਦੇ ਨੇ। ਸੋ ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿਧਾਂਤ, ਧੰਨ ਕਲਗੀ ਧਰ ਪਾਤਸ਼ਾਹ ਤੱਕ ਉਹੋ ਹੀ ਚੱਲਿਆ ਭਾਈ। ਜਿਹੜਾ ਵੱਖਰੀ ਕੌਮ, ਵੱਖਰਾ ਸਿੱਧਕ ਸਿਧਾਂਤ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਹੀ ਬਖਸ਼ ਦਿੱਤਾ ਸੀ। ਸਤਿਗੁਰੂ ਨੇ ਵਿਆਹ ਕੀਤਾ, ਵਿਆਹ ਕਿਵੇਂ ਕੀਤਾ ਭਾਈ? ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਲਿਖ ਕੇ, ਮੂਲ ਮੰਤਰ ਲਿਖ ਕੇ ਉਹਦੀਆਂ ਪ੍ਰਕਰਮਾ ਕੀਤੀਆਂ, ਨਹੀਂ ਅੱਗ ਦੇ ਦੁਆਲੇ ਫੇਰੇ ਲਏ। ਇਹ ਸਾਰਾ ਸਿਧਾਂਤ ਹੀ ਬਦਲ ਕੇ ਸਤਿਗੁਰੂ ਪਾਤਸ਼ਾਹ ਜੀ ਸਾਡੇ 'ਤੇ ਰਹਿਮਤਾਂ ਕਰਕੇ ਫਿਰ ਇਹ ਸੰਸਾਰ ਵਿੱਚੋਂ ਗਏ ਨੇ। ਫਿਰ ਭਾਈ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਬੜਾ ਗੁਰਸਿੱਖਾਂ ਨੇ ਵਿਰਲਾਪ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸਰੀਰ ਸਦੀਵੀ ਨਹੀਂ, ਗਿਆਨ ਸਦੀਵੀ ਹੈ, ਬਾਣੀ ਸਦੀਵੀ ਹੈ, ਸ਼ਬਦ ਸਦੀਵੀ ਹੈ, ਸਤਿਗੁਰੂ ਰਹਿਮਤ ਕਰਨਗੇ ਅਤੇ ਅੱਜ ਤੋਂ ਬਾਅਦ ਇਹ ਜਿਹੜਾ ਅੰਗਦ ਹੈ ਇਹ ਲਹਿਣਾ ਹੈ ਇਹ ਗੁਰੂ ਅੰਗਦ ਬਣਿਆ। ਸਤਿਗੁਰੂ ਪਾਤਸ਼ਾਹ ਜੀ ਨੇ ਆਪ ਸੱਚਖੰਡ ਜਾਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਉਹਨੂੰ ਪੰਜ ਨਾਰੀਅਲ ਪੰਜ ਪੈਸੇ ਨਾਰੀਅਲ ਭੇਟਾ ਕਰਕੇ ਗੁਰੂ ਜੋਤ ਉੱਥੇ ਬਖਸ਼ ਕੇ ਸਤਿਗੁਰੂ ਪਾਤਸ਼ਾਹ ਜੀ ਆਪ ਸੱਚਖੰਡ ਚਲੇ ਗਏ ਸਨ। ਅੱਜ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਆਪ ਰਹਿਮਤਾਂ ਕਰਕੇ ਸੰਸਾਰ ਵਿੱਚੋਂ ਗਏ ਨੇ। ਸਤਿਗੁਰੂ ਰਹਿਮਤ ਕਾਰਨ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਾਰੀਆਂ ਸੰਗਤਾਂ ਨੇ ਇਹ ਉਪਦੇਸ਼ ਹਿਰਦੇ ਵਿੱਚ ਵਸਾਉਣਾ। ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੀਆਂ ਰਹਿਮਤਾਂ ਨੂੰ ਧਾਰਨ ਕਰੋ ਜੀ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲਹਿ ਮਾਰਗ ਪੰਥਾ। ਹਮ ਅੰਧੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।